हमरे मन चित हर आस नित क्यों देखा हर दृश तुम्हारा। जिन प्रीत लाई सो जानता हमरे मन चित हर बहुत प्यारा। ओ कुर्बानी गुरु आपने जिन विछड़िया मेलिया मेरा सृजन हारा। मेरे राम हम पापी शरण परे हर द्वार। मत निर्गुण हम मैले कबहू अपनी कृपा तार। हमरे अवगुण बहुत बहुत है बहु बार बार हर गणत नावे। तू गुणवंता हर हर दयाल हर आपे बगस ले हर हर पावे। हम अपराधी राखे गुर संगति उपदेश दियो हर नाम छुड़ावे। तुमरे गुण क्या कहा मेरे सतगुरा जब गुर बोले तब भी सम हो जाई। हम जैसे अपराधी और कोई राखे जैसे हम सतगुरु राख लिए छुड़ाई। तू गुर पिता तू है गुर माता तू गुर मंडप मेरा सखा सखाई। जो हमरी विध होती मेरे सतगुरा सा विध तुम्हार जानो आपे। हम रुलते फिरते कोई बात ना पूछता गुर सतगुर संकी रे हम थापे। तन तन गुरु नानक जन केरा जित मिलिए चूके सब सोख संतापे।
मैं सतगुरे नमे श्री गुरुदेव नमे दास तुन हाथ जोड़ के संगत चरणा च मत्था टेकते हुए अपने गुनाह की माफी लिए अरदास बेनती करता है। संगत की समर्था है बख्शन की, बख्शन की कृपालता करो। संगत के बख्शे गुरु साहब भी बख्श देते हैं।
हमारे मन चित हरे आस नित क्यों देखा हर दर्श तुम्हारा। जिन प्रीत लाई सो जानता हमारे मन चित हरे बहुत प्यारा। ओ कुर्बानी गुरु आपने जिन विछड़िया मेलिया मेरा सिरजन हारा। मेरे राम हम पापी शरण परे हर द्वार। मत निर्गुण हम मेल कब हो अपनी कृपा तार। हमरे अवगुण बहुत बहुत है बे बारी बारी हरे गणित नावे। तू गुणवंता हरे हर दयाले हरे आपे बख्श ले हरे पावे। हम अपराधी राखे गुर संगति उपदेश दियो हरे नाम छड़ावे। तुमरे गुण क्या कहा मेरे सतगुरा जब गुर बोले तब विषम होई जाई। हम जैसे अपराधी और कोई राखे जैसे हम सतगुर राख लिए चढ़ाई।
ज्यो जननी गर्भ पालती सुत की कर आसा। वड्डा होई तन खाट दे कर भोग विलासा त्यो हरिजन प्रीत हर राखदा दे आप हताशा। हरिजन प्रीत पिछले सत्संग गुरु साहब इस शब्द के जरिए अकाल पुरख परमात्मा दी आत्मिक प्रेरणा तो पवित्र वाणी जिसनों सारी सृष्टि तलाश कर रही है जड़ चेतन लोक दे विच इस शब्द के जरिए व्यक्त की सी। हरी अकाल पुरख परमात्मा जन लोक जितनिया भी जूना इस जगत दे विच मौजूद हैं सब तो उत्तम जून है इंसान दी। जदों आत्मा इंसान दी जून दे विच प्रवेश करती है उसका मकसद है परमात्मा नू प्राप्त कर लेना। परमात्मा तक पहुंचन वास्ते इस जीवात्मा नू उस परमात्मा दी आत्मिक ताकत दी लोड़ है। वो ताकत जड़ी इस जीवात्मा नू जड़ी अपार जुगा तो सो रही है इस माया दे विच इस नू जगाण वास्ते इस दे रस्ते नू प्रशस्त करन वास्ते एक मार्गदर्शक दी लोड़ है एक गाइड दी जरूरत है एक ऐसी आत्मा चाहिदी है जिस दे अंदर ये आत्मिक प्रेरणा प्रबल रूप दे विच प्रकट होए जड़ी बाकी दियां सुतियां हुईयां जीवात्मा नू मार्गदर्शक दे रूप दे विच इस जगत का कार्य संभाल सके। ऐसी जन ऐसे लोग जो परमात्मा नू मिल लैंदे हन और जिन्हां दे अंतर दे विच वाणी प्रगट हो जाती है उन्हां नू असी हरी दा जन कहंदे हां। वैसे तो सारे ही जन हैं लोग जड़ी आत्मा इंसान दी जून विच आ गए असी उस नू लोग कहंदे हां पर रूहानियत दा जो भाव है इस तो बिल्कुल ही अलग है। यानी कि जड़े परमात्मा नू मिल लैंदे हां मानुख की जात सब है एक है पहचान वो मनुख नहीं जड़े कि असी देखते हां ते सब दी कोई पहचान है। बेशक जड़ रूप दे विच असी देखिए हाड़ मास दा पिंजर है अंतर दे विच जीवात्मा मौजूद है ते असी कह सकते हां कि असी सारे ही परमात्मा दा अंश यानी उसका रूप हैगे हां पर रूहानियत दा भाव बिल्कुल ही अलग और विलक्षण है। सिर्फ एक विरली आत्मा जड़ी परमात्मा नू प्राप्त करती है वह हरि दा जन कहलाण दे लायक है। ये रूहानियत दे विच डेफिनेशन दिती गई है। इस तो असी विचार कर सकते हां कि अरबां ही मनुख हैं इस धरती दे उपर पर विचार करके देख लो हरि दा जन कौन है। कोई अरबां दे विचों विरला तुहानू मिलेगा जड़ा उस परमात्मा दे नाल इस वाणी दे नाल जुड़िया होएगा। परमात्मा की है एक नाम है एक शब्द है एक कीर्तन है एक हुक्म है एक पाणा है एक लागोस है एक वर्ड है एक ताओ है। अलग अलग भाषा दे विच उस नू अलग अलग लफ्जा दे नाल बयान किया गया है। रोटी कोई है यानी कि वस्तु अलग है उसका रखा गया नाम लफ्जी एक अलग है। उसे तरीके दे नाल असी लफ्जी नामा दे भी सारे फस चुके हैं। इस लफ्जी नामा तो उपर असी उस सच्चे नाम नू प्राप्त करना है
ਜਿਸ ਨੂੰ ਕਿ ਬਾਣੀ ਦੇ ਵਿੱਚ ਕਿਹਾ ਗਿਆ ਹੈ ਕਿ ਉਹ ਪਰਮਾਤਮਾ ਦਾ ਆਪਣਾ ਇੱਕ ਗੁਣ ਹੈ, ਗੋਬਿੰਦ ਗੁਣ ਨਾਮ ਧੁਨ ਬਾਣੀ। ਗੋਬਿੰਦ ਕੌਣ ਹੈ? ਉਸ ਦਾ ਇੱਕ ਗੁਣ ਹੈ ਜਿਸ ਨੂੰ ਨਾਮ ਕਿਹਾ ਗਿਆ ਹੈ। ਨਾਮ ਕੀ ਹੈ? ਇੱਕ ਧੁਨ ਯਾਨੀ ਕਿ ਇੱਕ ਆਵਾਜ਼ ਹੈ। ਆਵਾਜ਼ ਵੀ ਕੈਸੀ ਹੈ? ਬਾਣੀ ਯਾਨੀ ਕਿ ਨਿਰੰਤਰ ਆ ਰਹੀ ਹੈ। ਔਰ ਕਿੱਥੇ ਆਉਂਦੀ ਹੈ? ਦੋਨੋਂ ਅੱਖਾਂ ਦੇ ਪਿੱਛੇ। ਅੰਤਰ ਜੋਤ ਨਿਰੰਤਰ ਬਾਣੀ ਸਾਚੇ ਸਾਹਿਬ ਸਿਉ ਲਿਵਲਾਈ। ਅੰਤਰ ਦੇ ਵਿੱਚ ਬਾਣੀ ਨਿਰੰਤਰ ਆ ਰਹੀ ਹੈ। ਸੱਚਾ ਸਾਹਿਬ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ ਸੱਚਾ ਸਾਹਿਬ ਹੈ। ਉਸ ਨੂੰ ਮਿਲਣ ਵਾਸਤੇ ਇਸ ਨਿਰੰਤਰ ਬਾਣੀ ਨਿਰੰਤਰ ਆਵਾਜ਼ ਦੀ ਜਿਸ ਦੇ ਵਿੱਚੋਂ ਇੱਕ ਪ੍ਰਕਾਸ਼ ਆਉਂਦਾ, ਇਸੇ ਕਰਕੇ ਉਸ ਪਰਮਾਤਮਾ ਨੂੰ ਅੰਤਰ ਜੋਤ ਯਾਨੀ ਕਿ ਜੋਤ ਸਰੂਪ ਪ੍ਰਕਾਸ਼ ਦਾ ਰੂਪ ਵੀ ਕਿਹਾ ਗਿਆ ਹੈ। ਤੇ ਜਦ ਤੱਕ ਇਹ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਇਸ ਬਾਣੀ ਦੇ ਨਾਲ ਨਹੀਂ ਜੁੜ ਜਾਂਦੀ। ਸੋ ਬਾਣੀ ਕੋਈ ਲਫ਼ਜ਼ ਨਹੀਂ ਹੈ, ਔਰ ਜਿਹੜੇ ਲਫ਼ਜ਼ ਇਸ ਵਕਤ ਅਸੀਂ ਸਰਵਣ ਕਰ ਰਹੇ ਹਾਂ, ਇਹ ਬਾਣੀ ਹੋਣ ਦੇ ਬਾਵਜੂਦ ਵੀ ਉਹ ਬਾਣੀ ਨਹੀਂ ਹੈ ਜਿਹੜੀ ਕਿ ਇਸ ਬਾਣੀ ਰੂਪੀ ਲਫ਼ਜ਼ਾਂ ਦੇ ਜ਼ਰੀਏ ਉਹ ਬਾਣੀ ਨੂੰ ਵਿਅਕਤ ਕਰਦੀ ਹੈ, ਜਿਹੜੀ ਕਿ ਮਨ ਬੁੱਧੀ ਔਰ ਇੰਦਰੀਆਂ ਤੋਂ ਪਰੇ ਇੱਕ ਐਸੀ ਵਸਤੂ ਹੈ ਜਿਹੜੀ ਸਿਰਫ ਆਤਮਾ ਦਾ ਵਿਸ਼ੇ ਹੈ, ਯਾਨੀ ਕਿ ਆਤਮਾ ਨੂੰ ਟਿਕਾਉਣ ਵਾਲੀ ਜੜ ਚੇਤਨ ਲੋਕ ਨੂੰ ਆਧਾਰ ਦੇਣ ਵਾਲੀ। ਸ਼ਬਦ ਹੈ ਧਰਤੀ, ਸ਼ਬਦ ਹੈ ਆਕਾਸ਼, ਸ਼ਬਦ ਹੈ ਸ਼ਬਦ ਵਿਆਹ ਪ੍ਰਕਾਸ਼, ਸਰਲ ਸ੍ਰਿਸ਼ਟੀ ਸ਼ਬਦ ਕੇ ਪਾਸੇ ਨਾਨਕ ਸ਼ਬਦ ਘਟੇ ਘਟ ਆਸ਼ੇ। ਉਹ ਸ਼ਬਦ, ਉਹ ਬਾਣੀ ਜਿਸ ਨੇ ਜੜ ਚੇਤਨ ਸਭ ਨੂੰ ਆਕਾਸ਼ ਧਰਤੀ ਸਭ ਨੂੰ ਬਣਾਇਆ ਹੈ, ਸਭ ਨੂੰ ਆਧਾਰ ਦੇ ਰੱਖਿਆ। ਇਹ ਚਾਂਦ ਸੂਰਜ ਦੀ ਤਰ੍ਹਾਂ ਦੇਖੋ, ਕਦੀ ਇਹਨਾਂ ਨੂੰ ਵਿਚਾਰ ਕਰਕੇ ਦੇਖੋ, ਕਦੀ ਇਹ ਲੇਟ ਹੋਏ ਨੇ, ਆਪਣੀਆਂ ਡਿਊਟੀਆਂ ਦੇ ਰਹੇ ਨੇ, ਅਪਾਰ ਯੁੱਗ ਬੀਤ ਗਏ, ਕਿਤਰੀਆਂ ਪਰਲੇ ਮਹਾਪਰਲੇ ਹੋ ਗਈਆਂ, ਇਹ ਸ੍ਰਿਸ਼ਟੀ ਉਸੇ ਤਰੀਕੇ ਦੇ ਨਾਲ ਚੱਲ ਰਹੀ ਹੈ। ਸੋ ਐਸੀ ਤਾਕਤ ਨੂੰ ਬਾਣੀ ਕਿਹਾ ਗਿਆ ਹੈ, ਔਰ ਉਸੀ ਬਾਣੀ ਨੂੰ ਪਰਮਾਤਮਾ ਕਿਹਾ ਜਾਂਦਾ ਹੈ, ਨਾਮ ਕਿਹਾ ਜਾਂਦਾ ਹੈ। ਤੋ ਕੋਈ ਲਫ਼ਜ਼ੀ ਗੱਲ ਨਹੀਂ ਹੈ, ਅਸੀਂ ਨਾਮ ਲੈ ਆਇਆ, ਅੰਮ੍ਰਿਤ ਪੀ ਲਿਆ, ਅੰਮ੍ਰਿਤ ਹਰ ਕਾ ਨਾਮ, ਅੰਮ੍ਰਿਤ ਇਸ ਨਾਮ ਨੂੰ ਕਿਹਾ ਗਿਆ। ਔਰ ਨਾਮ ਜਿਹੜਾ ਹੈ, ਭਗਤ ਜਨਾ ਕੇ ਮਨ ਵਿਸ਼ਰਾਮ। ਭਗਤ ਜਨ ਕਿਹੜੇ ਨੇ? ਜਿਹੜੇ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਚੁੱਕੇ ਨੇ, ਉਹਨਾਂ ਦੇ ਹਿਰਦੇ ਦੇ ਵਿੱਚ ਯਾਨੀ ਕਿ ਦਸਵੇਂ ਦੁਆਰ ਦੇ ਵਿੱਚ ਇਹ ਬਾਣੀ ਪ੍ਰਗਟ ਹੈ, ਨਾਮ ਮੌਜੂਦ ਹੈ। ਅਗਰ ਅਸੀਂ ਉਹਨਾਂ ਦੀ ਸ਼ਰਨ ਦੇ ਵਿੱਚ ਚਲੇ ਜਾਈਏ, ਉਹਨਾਂ ਦੇ ਦੀਨ ਹੋ ਜਾਈਏ, ਉਹਨਾਂ ਦੇ ਹੁਕਮ ਦੇ ਵਿੱਚ ਆ ਜਾਈਏ, ਤੇ ਸਾਨੂੰ ਵੀ ਇਸ ਰਸਤੇ ਦਾ ਪਤਾ ਚੱਲ ਸਕਦਾ, ਔਰ ਇਸ ਰਸਤੇ ਤੇ ਚੱਲ ਕਰਕੇ ਇਹ ਜੀਵਾਤਮਾ ਲਈ ਸਦਾ ਲਈ ਆਪਣੇ ਆਪ ਨੂੰ ਆਵਾਗਮਨ ਤੋਂ ਮੁਕਤ ਕਰ ਸਕਦੀ ਹੈ। ਪਰ ਅਗਰ ਅਸੀਂ ਗੱਲਾਂ ਦੇ ਵਿੱਚ ਰਵਾਂਗੇ, ਮਤ ਔਰ ਧਰਮ ਦੇ ਵਿੱਚ ਫਸੇ ਰਵਾਂਗੇ, ਗੁਰੂ ਨਾਨਕ ਸਾਹਿਬ ਬਿਲਕੁਲ ਸਪਸ਼ਟ ਕਰ ਰਹੇ ਨੇ ਕਿ ਜਦੋਂ ਵੀ ਉਹਨਾਂ ਦੀ ਹਜ਼ੂਰੀ ਦੇ ਵਿੱਚ ਆਓ, ਜਦੋਂ ਵੀ ਸਤਸੰਗ ਦੇ ਵਿੱਚ ਮੌਜੂਦ ਹੋਵੋ, ਆਪਣੇ ਇਹ ਜਿਤਨੀਆਂ ਵੀ ਬੇੜੀਆਂ ਅਸੀਂ ਪਾ ਰੱਖੀਆਂ, ਜਿਹੜੀਆਂ ਜਨਮ ਤੋਂ ਸਾਨੂੰ ਮਿਲ ਜਾਂਦੀਆਂ ਨੇ, ਇਹਨਾਂ ਨੂੰ ਕੁਛ ਸਮੇਂ ਲਈ ਆਪਣੇ ਘਰ ਹੀ ਛੋੜ ਕਰਕੇ ਆਇਆ ਕਰੋ, ਤਾਲਾ ਲਗਾ ਆਇਆ ਕਰੋ, ਕਿਧਰੇ ਇਹ ਨਾ ਹੋਣ ਕਿ ਪਿੱਛੇ ਚੱਲ ਕਰਕੇ ਸਾਡੇ ਨਾਲ ਆ ਜਾਣ। ਔਰ ਇੱਥੇ ਜਦੋਂ ਵੀ ਉਹਨਾਂ ਦੀ ਹਜ਼ੂਰੀ 'ਚ ਬੈਠੋ, ਇੱਕ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਲੈ ਕਰਕੇ, ਉਸ ਦੀ ਟੇਕ ਲੈ ਕਰਕੇ, ਕੋਈ ਹੰਕਾਰ ਨਹੀਂ, ਕੋਈ ਮਤ ਨਹੀਂ, ਕੋਈ ਨਿੰਦਿਆ ਨਹੀਂ, ਕੋਈ ਧਰਮ ਨਹੀਂ, ਯਾਨੀ ਕਿ ਅਸੀਂ ਪਰਮਾਤਮਾ ਦਾ ਅੰਸ਼ ਹਾਂ ਔਰ ਪਰਮਾਤਮਾ ਨੂੰ ਮਿਲਣਾ ਚਾਹੁੰਦੇ ਹਾਂ। ਸਿਰਫ ਇੱਕ ਇਹੀ ਸ਼ੋਕ ਆਪਣੇ ਅੰਤਰ ਦੇ ਵਿੱਚ ਉਜਾਗਰ ਕਰਕੇ, ਉਸ ਨੂੰ ਪ੍ਰਗਟ ਕਰਕੇ ਸਤਸੰਗ ਦੇ ਵਿੱਚ ਆਓਗੇ ਤੇ ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼ ਨੂੰ ਪ੍ਰਾਪਤ ਕਰ ਸਕੋਗੇ। ਹੋਰ ਕੋਈ ਵੀ ਰਸਤਾ ਨਹੀਂ ਹੈ, ਬਿਨਾਂ ਉਹਦੀ ਬਖਸ਼ਿਸ਼ ਦੇ, ਬਿਨਾਂ ਉਹਦੀ ਰਹਿਮਤ ਦੇ ਕਦੇ ਵੀ ਜੀਵ ਦਾ ਉਧਾਰ ਨਹੀਂ ਹੋ ਸਕਦਾ। ਬਿਨ ਭਾਗਾਂ ਸਤਸੰਗ ਨਾ ਪਾਈਏ, ਬਿਨਾਂ ਭਾਗ ਦੇ ਇਹ ਸਤਸੰਗ ਨਹੀਂ ਮਿਲਦੇ। ਇਹ ਸਤਸੰਗ ਕਿਹੜੇ ਨੇ? ਜਿਹੜੇ ਸੱਤ ਖੰਡ ਤੋਂ ਅਕਾਲ ਪੁਰਖ ਪਰਮਾਤਮਾ ਦੀ ਆਤਮਿਕ ਪ੍ਰੇਰਣਾ ਨੂੰ ਗੁਰੂ ਨਾਨਕ ਸਾਹਿਬ ਆਪ ਵਿਅਕਤ ਕਰਦੇ ਨੇ। ਇਹ ਕੋਈ ਮਨੁੱਖ ਦੀ ਚਲਾਈ ਹੋਈ ਕਿਰਿਆ ਨਹੀਂ ਹੈ। ਅਗਰ ਤੁਸੀਂ ਕਹੋ ਅਸੀਂ ਗੱਦੀਆਂ ਉਡਾ ਕੇ ਬਹਿ ਜਾਵਾਂਗੇ, ਵੱਡੇ ਵੱਡੇ ਸਤਸੰਗ ਕਰ ਲਾਂਗੇ, ਵੱਡੇ ਵੱਡੇ ਅਰਥ ਦੇ ਦੇਵਾਂਗੇ, ਤੇ ਮਨੁੱਖੀ ਸਮਾਗਮ ਤੇ ਹੋ ਸਕਦੇ ਨੇ, ਮਨੁੱਖੀ ਸਤਸੰਗ ਹੋ ਸਕਦੇ ਨੇ, ਪਰ ਸੱਚਾ ਸਤਸੰਗ ਨਹੀਂ ਹੋ ਸਕਦਾ। ਔਰ ਸਤਸੰਗ ਜੀ, ਇਹ ਸਾਰਾ ਸਤਸੰਗ ਜਿਹੜਾ ਗੁਰੂ ਨਾਨਕ ਸਾਹਿਬ ਦੀ ਹਜ਼ੂਰੀ ਦੇ ਵਿੱਚ ਹੈ, ਸੱਚਾ ਹੋਣ ਦੇ ਬਾਅਦ ਵੀ ਝੂਠਾ ਸਾਬਿਤ ਹੋ ਜਾਂਦਾ। ਕਿਉਂ? ਕਿਉਂਕਿ ਇਹ ਆਤਮਾ ਨੂੰ ਸੱਚਖੰਡ ਨਹੀਂ ਲਿਜਾ ਸਕਦਾ। ਇਸ ਬਾਣੀ ਦੇ ਵਿੱਚ, ਇਸ ਸਤਸੰਗ ਦੇ ਵਿੱਚ ਸਿਰਫ ਸਾਨੂੰ ਰਸਤੇ ਦੀ ਪਤਾ ਚੱਲ ਸਕਦੀ ਹੈ, ਔਰ ਇਹ ਰਸਤਾ ਵੀ ਅਰਬਾਂ ਕਰੋੜਾਂ ਚੋਂ ਕਿਸੇ ਵਿਰਲੇ ਨੂੰ ਹੀ ਪ੍ਰਾਪਤ ਹੁੰਦਾ ਹੈ। ਤੇ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਨੂੰ ਇਸ ਰਸਤੇ ਦੀ ਖਬਰ ਮਿਲ ਗਈ। ਹੁਣ ਸਾਡਾ ਫਰਜ਼ ਕੀ ਬਣ ਜਾਂਦਾ? ਕਿ ਅਸੀਂ ਇਸ ਰਸਤੇ ਤੇ ਚੱਲੀਏ, ਖੋਜ ਕਰੀਏ ਉਸ ਪਰਮਾਤਮਾ ਦੀ, ਉਸ ਸ਼ਬਦ ਦੀ, ਉਸ ਨਾਮ ਦੀ, ਉਸ ਬਾਣੀ ਦੀ, ਉਸ ਜੋਤ ਨਾਲ ਜੁੜਨ ਦੀ ਕੋਸ਼ਿਸ਼ ਕਰੀਏ ਜਿਹੜੀ ਸਾਡੇ ਅੰਤਰ ਦੇ ਵਿੱਚ ਮੌਜੂਦ ਹੈ। ਗੁਰਦੁਆਰੇ, ਮੰਦਰ, ਡੇਰਿਆਂ ਦੇ ਵਿੱਚ ਦਿਨੇ ਰਾਤੀ ਦੀਆਂ ਸਲਾਮਾਂ, ਗੱਦੀਆਂ ਦੇ ਚੱਕਰ ਕੱਟਣੇ, ਇਹਨਾਂ ਨਾਲ ਕਿਸੇ ਨੂੰ ਨਾ ਅੱਜ ਤੱਕ ਕੁਛ ਪ੍ਰਾਪਤ ਹੋਇਆ, ਨਾ ਹੋ ਰਿਹਾ, ਨਾ ਹੀ ਅੱਗੇ ਕਿਸੇ ਨੂੰ ਪ੍ਰਾਪਤ ਹੋਏਗਾ। ਪਰ ਇਹਦਾ ਇਹ ਮਤਲਬ ਵੀ ਨਹੀਂ ਹੈ ਕਿ ਅਸੀਂ ਇਹਨਾਂ ਜਗ੍ਹਾ ਤੇ ਜਾਣਾ ਨਹੀਂ ਹੈ। ਜਾਣ ਦਾ ਭਾਵ ਸਿਰਫ ਇਤਨਾ ਹੀ ਹੈ ਕਿ ਜਦ ਤੱਕ ਸਾਨੂੰ ਰਸਤੇ ਦਾ ਪਤਾ ਨਹੀਂ ਚੱਲਦਾ, ਜਦ ਤੱਕ ਸਾਡੇ ਭਰਮ ਨਹੀਂ ਦੂਰ ਹੋ ਜਾਂਦੇ, ਸਾਨੂੰ ਕਿਸ ਜਗ੍ਹਾ ਤੇ ਜਾ ਕਰਕੇ ਗਿਆਨ ਮਿਲ ਸਕਦਾ। ਤੋ ਐਸਾ ਸੱਚਾ ਸਤਸੰਗ ਅਗਰ ਸਾਨੂੰ ਨਸੀਬ ਹੋ ਜਾਵੇ। ਸਤਸੰਗ ਜੀ, ਸਤਸੰਗ ਬਿਨ ਭਾਗਾਂ ਦੀ ਜਿਹੜੀ ਗੱਲ ਕੀਤੀ ਹੈ, ਬਿਲਕੁਲ 16 ਸੱਤ ਹੈ। ਕਰੋੜਾਂ ਹੀ ਜਨਮਾਂ ਦੇ ਜਿਹੜੇ ਉੱਤਮ ਭਾਗ, ਯਾਨੀ ਕਿ ਪਰਮਾਤਮਾ ਨੂੰ ਮਿਲਣ ਦਾ ਸ਼ੋਕ ਜਦੋਂ ਪ੍ਰਗਟ ਹੁੰਦਾ, ਤਾਂ ਹੀ ਜਾ ਕਰਕੇ ਉਹ ਪਰਮਾਤਮਾ ਜਿਹੜਾ ਉਸ ਜੀਵਾਤਮਾ ਨੂੰ ਐਸੇ ਸੱਚੇ ਸਤਸੰਗਾਂ ਦਾ ਹਿੱਸਾ ਬਣਾਉਂਦਾ। ਹੁਣ ਗਿਣਤੀ ਕਰਕੇ ਦੇਖ ਲਓ, ਕਿਤਨੀਆਂ ਰੂਹਾਂ ਨੇ ਉਸ ਪਰਮਾਤਮਾ ਦੀ ਸ਼ਰਨ ਪ੍ਰਾਪਤ ਕੀਤੀ ਹੈ, ਕਿਤਨਿਆਂ ਦੇ ਭਾਗ ਜਾਗੇ ਨੇ, ਕਿਤਨਿਆਂ ਨੂੰ ਇਸ ਰਸਤੇ ਦਾ ਪਤਾ ਹੈ, ਇਸ ਸਤਸੰਗ ਦਾ ਪਤਾ ਹੈ, ਉਸ ਸਭ ਦੇ ਬਾਵਜੂਦ ਉਹਨਾਂ ਦਾ ਸ਼ੋਕ ਕਿਸ ਦਾ ਹੈ। ਯਾਨੀ ਕਿ ਇੱਕ ਪ੍ਰੀਖਿਆ ਹੋ ਗਈ, ਸਾਡਾ ਸ਼ੋਕ ਕਿਸ ਦਾ ਸਿੱਧ ਹੋਇਆ? ਸੰਸਾਰ ਦਾ। ਸੰਸਾਰ ਦਾ ਸ਼ੋਕ ਰੱਖਣ ਵਾਲਿਆਂ ਨੂੰ ਕਦੀ ਵੀ ਇਹ ਸਤਸੰਗ ਨਸੀਬ ਨਹੀਂ ਹੋ ਸਕਦੇ। ਔਰ ਅਗਰ ਸਾਨੂੰ ਇਹ ਨਸੀਬ ਹੋਇਆ, ਸਾਡੇ ਉੱਤਮ ਭਾਗ ਜਾਗੇ ਨੇ, ਤੇ ਸਾਡਾ ਫਰਜ਼ ਕੀ ਬਣਦਾ ਕਿ ਅਸੀਂ ਹੁਕਮ ਦੀ ਪਾਲਣਾ ਕਰੀਏ। ਜੋ ਵੀ ਹੁਕਮ ਮਿਲੇਗਾ, ਕੋਈ ਆਪਣੀ ਸੇਵਾ ਕਰਾਉਣ ਵਾਸਤੇ ਜਾਂ ਡੇਰੇ ਮੰਦਰ ਗੁਰਦੁਆਰਾ ਦੇ ਨਾਲ ਜੋੜਨ ਵਾਸਤੇ, ਕਦੀ ਵੀ ਹੁਕਮ ਨਹੀਂ ਹੋਏਗਾ। ਇੱਕੋ ਹੀ ਹੁਕਮ ਮਿਲੇਗਾ ਕਿ ਆਪਣੇ ਅੰਤਰ ਦੇ ਵਿੱਚ ਪਹੁੰਚੋ, ਬਾਹਰੋਂ ਨਿਕਲੋ। ਜਦ ਤੱਕ ਅਸੀਂ ਸੰਸਾਰ ਦੇ ਵਿੱਚੋਂ ਨਿਕਲਾਂਗੇ ਨਹੀਂ, ਅੰਤਰ ਦੇ ਵਿੱਚ ਜਾ ਨਹੀਂ ਸਕਦੇ। ਔਰ ਅੰਤਰ ਦੇ ਵਿੱਚ ਜਾਵਾਂਗੇ ਨਹੀਂ, ਸਾਨੂੰ ਉਸ ਵਸਤੂ ਦੀ ਜਿਹੜੀ ਜਿਸ ਦੀ ਸਾਨੂੰ ਲੋੜ ਹੈ, ਜਿਸ ਵਾਸਤੇ ਸਾਨੂੰ ਇਹ ਮਨੁੱਖਾ ਜਨਮ ਦਿੱਤਾ ਗਿਆ, ਇਹ ਕੀਮਤੀ ਚੋਲਾ ਮਿਲਿਆ, ਇਹ ਚੋਲਾ ਸਾਡਾ ਵਿਰਥਾ ਚਲਾ ਜਾਏਗਾ। ਵਸਤੂ ਅਗਰ ਨਾਲ ਵਾਲੇ ਦੇ ਕਮਰੇ 'ਚ ਹੈ, ਅਸੀਂ ਇਸ ਕਮਰੇ 'ਚ ਤਲਾਸ਼ ਕਰਦੇ ਰਹਾਂਗੇ ਕਿਹੜੇ ਯੁੱਗ ਦੇ ਵਿੱਚ ਮਿਲੇਗੀ। ਉਸੇ ਤਰੀਕੇ ਦੇ ਨਾਲ ਅਸੀਂ ਪੋਥੀਆਂ ਦੇ ਵਿੱਚ, ਮੂਰਤੀਆਂ ਦੇ ਵਿੱਚ, ਦੇਹ ਰੂਪੀ ਗੁਰੂਆਂ ਦੇ ਵਿੱਚ ਔਰ ਦੂਸਰੀ ਜਗ੍ਹਾ ਤੇ ਇਸ ਵਸਤੂ ਦੀ ਤਲਾਸ਼ ਕਰ ਰਹੇ ਹਾਂ। ਸਾਧਸੰਗ ਜੀ, ਦੇਹ ਰੂਪੀ ਗੁਰੂ ਕੌਣ ਹੈ? ਯਾਨੀ ਕਿ ਉਹ ਸਕਾਲ ਪੁਰਖ ਪਰਮਾਤਮਾ ਦਾ ਨੁਮਾਇੰਦਾ, ਇਸ ਰਸਤੇ ਨੂੰ ਪ੍ਰਸ਼ਤ ਕਰਨ ਵਾਲਾ ਇੱਕ ਗਾਈਡ ਹੈ। ਪਰਮਾਤਮਾ ਮਿਲੇਗਾ ਤੇ ਤੁਹਾਨੂੰ ਆਪਣੇ ਅੰਤਰ ਦੇ ਵਿੱਚ ਮਿਲੇਗਾ। ਜਿਸ ਨੂੰ ਮਿਲਿਆ ਹੈ, ਅੰਤਰ ਹੀ ਮਿਲਿਆ। ਜਿਸ ਨੂੰ ਮਿਲ ਰਿਹਾ, ਉਸ ਨੂੰ ਵੀ ਇਸ ਵਕਤ ਅੰਤਰ ਵਿੱਚ ਮਿਲ ਰਿਹਾ, ਔਰ ਜਿਸ ਨੂੰ ਮਿਲੇਗਾ ਉਹ ਵੀ ਅੰਤਰ ਦੇ ਵਿੱਚ ਹੀ ਮਿਲੇਗਾ। ਪਰ ਮਾਰਗ ਜਿਹੜਾ ਹੈ ਉਹ ਇਸੇ ਤਰੀਕੇ ਦੇ ਨਾਲ ਸੱਚੇ ਸਤਸੰਗ ਦੇ ਵਿੱਚ ਹੀ ਪ੍ਰਗਟ ਹੁੰਦਾ। ਔਰ ਜਿਹੜੀ ਜੀਵਾਤਮਾ ਉਸ ਪਰਮਾਤਮਾ ਦੇ ਸ਼ੋਕ ਨੂੰ ਪ੍ਰਗਟ ਕਰਦੀ ਹੈ, ਤੇ ਸਤਸੰਗ ਜੀ, ਗੁਰੂ ਨਾਨਕ ਸਾਹਿਬ ਦੀ ਬਖਸ਼ਿਸ਼, ਜਿਸ ਜਗ੍ਹਾ ਤੇ ਉਹ ਮੌਜੂਦ ਹੈ, ਜਿਸ ਜਗ੍ਹਾ ਆਪਣੇ ਸ਼ੋਕ ਦਾ ਪ੍ਰਦਰਸ਼ਨ ਕਰ ਰਿਹਾ ਹੈ, ਕੋਈ ਸਮਾਜ ਸਮੇਂ ਦੀ ਗੱਲ ਨਹੀਂ ਹੈ, ਕੋਈ ਸਥਾਨ ਦੀ ਗੱਲ ਨਹੀਂ ਹੈ, ਤੇ ਅਸੀਂ ਕਿਹੜੀ ਤਲਾਸ਼ ਦੇ ਵਿੱਚ ਹਾਂ? ਕਿਹਨਾਂ ਦੇ ਮਗਰ ਦੌੜੀ ਭੱਜੀ ਫਿਰਦੇ ਹਾਂ? ਕਿਆ ਦਾੜੀਆਂ ਔਰ ਚੋਲਿਆਂ ਦੇ ਵਿੱਚ ਪਰਮਾਤਮਾ ਹੈ? ਇਸ ਪਰਮਾ ਦੇ ਵਿੱਚੋਂ ਨਿਕਲ ਜਾਓ। ਇਹ ਤੇ ਹਾੜ ਮਾਸ ਦਾ ਇੱਕ ਪਿੰਜਰ, ਯਾਨੀ ਕਿ ਵਿਸ਼ਟਾ ਦਾ ਪਾਤਰ ਹੈ, ਜਿਹਦੇ ਵਿੱਚ ਨਿਰੰਤਰ ਗੰਦਗੀ ਨਿਕਲਦੀ ਹੈ, ਔਰ ਇਸ ਗੰਦਗੀ ਨੂੰ ਅਸੀਂ ਸਾਰੀ ਉਮਰ ਪੂੰਝਦੇ ਹਾਂ। ਅਪਾਰ ਯੁੱਗ ਬੀਤ ਗਏ, ਅਸੀਂ ਇਸ ਗੰਦਗੀ ਨੂੰ ਪੂੰਝਦੇ ਪਏ ਹਾਂ। ਵਿਚਾਰ ਕਰਕੇ ਦੇਖ ਲਓ, ਕਿਆ ਗੰਦਗੀ ਕਦੀ ਖਤਮ ਹੋਈ ਹੈ? 2-4 ਘੰਟੇ ਨਿਕਲਦੇ ਨੇ ਕਿ ਫਿਰ ਸਾਨੂੰ ਇਹ ਗੰਦ ਸਾਫ਼ ਕਰਨਾ ਪੈਂਦਾ, ਸਾਡਾ ਹੱਥ ਲੱਗ ਜਾਏ ਗੰਦਗੀ ਤੇ, ਅਸੀਂ ਮਾਂਜਦੇ ਹਾਂ। ਔਰ ਇਸ ਗੰਦੀ ਗੰਦਗੀ ਦੇ ਭਾਂਡੇ ਨੂੰ ਲੈ ਕਰਕੇ ਅਸੀਂ ਇਸ ਜਗਤ ਦੇ ਸੰਸਾਰ ਦੇ ਵਿੱਚ ਇਤਨੇ ਰਚ ਜਾਂਦੇ ਹਾਂ, ਇਤਨਾ ਪਿਆਰ ਕਰਨ ਲੱਗ ਜਾਂਦੇ ਹਾਂ ਕਿ ਅਸੀਂ ਆਪਣੀ ਹਸਤੀ ਗਵਾ ਲੈਂਦੇ ਹਾਂ, ਅਸੀਂ ਆਪਣੀ ਆਤਮਾ ਨੂੰ ਹੀ ਭੁੱਲ ਜਾਂਦੇ ਹਾਂ ਕਿ ਅਸੀਂ ਸਰੀਰ ਨਹੀਂ, ਅਸੀਂ ਆਤਮਾ ਹਾਂ। 14 ਇੰਦਰੀਆਂ ਦੇ ਸਵਾਦ ਦੇ ਵਿੱਚ ਅਸੀਂ ਸਾਰਾ ਕੁਝ ਗਵਾ ਲੈਂਦੇ ਹਾਂ। 10 ਇੰਦਰੀ ਕਰ ਰੱਖੇ ਵਾਸ, ਤਾਂ ਕਿ ਆਤਮਾ ਹੋਏ ਪ੍ਰਗਟ। ਹੋਰ ਕਿਸੇ ਦੇ ਅੰਤਰ ਦੇ ਵਿੱਚ ਇਹ ਪ੍ਰਕਾਸ਼ ਪ੍ਰਗਟ ਨਹੀਂ ਹੋ ਸਕਦਾ, ਜਦ ਤੱਕ ਇਹ ਜੀਵਾਤਮਾ ਇਸ ਸੰਸਾਰ ਦੇ ਵਿੱਚੋਂ ਆਪਣੇ ਇੰਦਰੀਆਂ ਨੂੰ ਜੜੀਏ ਸੀਮਤ ਨਹੀਂ ਕਰ ਲੈਂਦੀ। ਤੇ ਸਤਸੰਗ ਜੀ, ਇਹ ਰਸਤਾ ਬਿਲਕੁਲ ਸਿੱਧਾ ਆਸਾਨ ਹੈ, ਔਰ ਇਤਨਾ ਹੀ ਮੁਸ਼ਕਲ ਹੈ। ਯਾਨੀ ਕਿ ਜਿਤਨਾ ਪਰਮਾਤਮਾ ਹਾਜ਼ਰਾ ਹਜ਼ੂਰ ਸਾਡੇ ਨਾਲ ਪਲ ਪਲ ਹੈ, ਔਰ ਉਤਨਾ ਹੀ ਦੂਰ ਹੈ। ਦੂਰ ਕਿਉਂ ਹੈ? ਕਿਉਂਕਿ ਅੱਜ ਤੱਕ ਅਸੀਂ ਉਹਦੀ ਤਰਫ਼ ਕਦੀ ਮੂੰਹ ਕੀਤਾ ਹੀ ਨਹੀਂ। ਸਾਡਾ ਮੂੰਹ ਸੰਸਾਰ ਦੀ ਤਰਫ਼ ਹੈ, ਔਰ ਜਦ ਤੱਕ ਸਾਡਾ ਮੂੰਹ ਸੰਸਾਰ ਦੀ ਤਰਫ਼ ਰਹੇਗਾ, ਸਾਨੂੰ ਪਰਮਾਤਮਾ ਦੀ ਦਇਆ ਮਿਹਰ ਪ੍ਰਾਪਤ ਹੋ ਹੀ ਨਹੀਂ ਸਕਦੀ। ਇੱਕੋ ਸੇਜ ਹੈ, ਇਸਤਰੀ ਪੁਰਸ਼ ਮੌਜੂਦ ਨੇ, ਪਰ ਇਸਤਰੀ ਦੀ ਕੰਧ ਹੈ ਪੁਰਸ਼ ਦੀ ਤਰਫ਼। ਕਿਸ ਤਰੀਕੇ ਦੇ ਨਾਲ ਸੁਹਾਗਨ ਬਣ ਸਕਦੀ ਹੈ? ਸੁਹਾਗਨ ਬਣਨਾ ਚਾਹੁੰਦੀ ਹੈ, ਅਮਰ ਹੋਣਾ ਚਾਹੁੰਦੀ ਹੈ, ਪਤੀ ਦੇ ਬਗਲ ਦੇ ਵਿੱਚ ਅਗਰ ਉਸਨੂੰ ਜਗ੍ਹਾ ਚਾਹੀਦੀ ਹੈ, ਤੇ ਉਸਨੂੰ ਆਪਣੇ ਪਤੀ ਦੀ ਸੇਵਾ ਕਰਨੀ ਪਏਗੀ, ਉਸ ਪਾਸੇ ਮੂੰਹ ਕਰਨਾ ਪਏਗਾ, ਉਸਦੀ ਸ਼ਰਨ ਦੇ ਵਿੱਚ ਆਉਣਾ ਪਏਗਾ। ਹੋਰ ਕੋਈ ਵੀ ਰਸਤਾ ਇਸ ਜਗਤ ਦੇ ਵਿੱਚ ਨਹੀਂ ਹੈ। ਸੰਤ ਜਿਹੜਾ ਰਸਤਾ ਦਿੰਦੇ ਨੇ, ਪੂਰਾ ਸੰਤ ਜਿਹੜੇ ਨੇ, ਉਹ ਕਦੀ ਵੀ ਆਪਣੀ ਸੇਵਾ ਜਾਂ ਆਪਣੇ ਡੇਰਿਆਂ ਦੇ ਨਾਲ ਜੋੜਨ ਦੀ ਕੋਸ਼ਿਸ਼ ਕਦੀ ਵੀ ਨਹੀਂ ਕਰਦੇ। ਸੋ ਸਤਿਗੁਰ, ਜਿਸ ਹਿਰਦੇ ਹਰ ਨਾਮ, ਜਿਸ ਦੇ ਹਿਰਦੇ ਦੇ ਵਿੱਚ ਨਾਮ ਪ੍ਰਗਟ ਹੈ, ਸ਼ਬਦ ਪ੍ਰਗਟ ਹੈ, ਪਰਮਾਤਮਾ ਨਾਲ ਜੁੜਿਆ, ਉਹ ਸਤਿਗੁਰੂ ਹਰੀ ਦਾ ਜਨ, ਯਾਨੀ ਕਿ ਗੁਰਸਿੱਖ ਕਲਾਣ ਦੇ ਲਾਇਕ ਹੈ। 8 ਪੈਰ ਪਾਰ ਬ੍ਰਹਮ ਰੰਗ ਰਾਤਾ, 8ੋਂ ਪੈਰ ਜਿਹੜਾ ਉਸ ਪਰ ਬ੍ਰਹਮ ਪਰਮਾਤਮਾ ਦੇ ਰੰਗ ਦੇ ਵਿੱਚ ਰੰਗਿਆ। ਹਾਂ ਸੰਗਤ ਜੀ, ਉਹੀ ਹਰੀ ਦਾ ਜਨ ਕਲਾਣ ਦੇ ਲਾਇਕ ਹੈਗਾ, ਔਰ ਉਸੀ ਦੀ ਸ਼ਰਨ ਅਸੀਂ ਲੈਣੀ ਹੈ। ਕਿਉਂਕਿ ਸਭ ਤੋਂ ਅੱਛਾ, ਸਸਤਾ ਔਰ ਆਸਾਨ ਉਪਾਅ ਜਿਹੜਾ ਇਸ ਜਗਤ ਦੇ ਵਿੱਚ ਹੈ, ਮਨੁੱਖ ਜੀਵਨ ਦੇ ਵਿੱਚ ਆ ਕਰਕੇ ਇੱਕ ਮਨੁੱਖ ਨੂੰ ਇੱਕ ਮਨੁੱਖ ਹੀ ਪੜਾ ਸਕਦਾ, ਕਿਤਾਬ ਨਹੀਂ ਪੜਾ ਸਕਦੀ, ਮੂਰਤੀ ਨਹੀਂ ਪੜਾ ਸਕਦੀ। ਕਿਤਾਬ ਨੂੰ ਪੜ੍ਹ ਕੇ ਅਸੀਂ ਇੱਕ ਸੀਮਾ ਤੱਕ ਅਰਥ ਜਾਣ ਸਕਦੇ ਹਾਂ, ਪਰ ਜੋ ਸੱਚਾ ਗਿਆਨ ਹੈ, ਆਂਤਰਿਕ ਗਿਆਨ, ਉਹ ਇੱਕ ਗੁਰਮੁਖ ਦੇ ਜ਼ਰੀਏ ਪ੍ਰਾਪਤ ਹੁੰਦਾ। ਕਹਿ ਨਾਨਕ ਜਿਸ ਨੂੰ ਆਪ ਤੁਠਾ ਤੇ ਨਮਰਤ ਸਤਿਗੁਰ ਤੇ ਪਾਇਆ, ਜਿਸ ਦੇ ਉੱਪਰ ਅਕਾਲ ਪੁਰਖ ਪਰਮਾਤਮਾ ਦੀ ਆਪਣੀ ਸੰਤੁਸ਼ਟੀ ਹੋ ਜਾਂਦੀ ਹੈ, ਉਸੀ ਨੂੰ ਇਹ ਦਇਆ ਮੇਰ ਪ੍ਰਾਪਤ ਹੁੰਦੀ ਹੈ। ਕਿਸ ਦੇ ਜ਼ਰੀਏ? ਪੂਰਨ ਹਰੀਜਨ ਦੇ ਜ਼ਰੀਏ, ਸਤਿਗੁਰ ਦੇ ਜ਼ਰੀਏ, ਗੁਰਮੁਖ ਦੇ ਜ਼ਰੀਏ, ਉਸ ਦੇ ਜ਼ਰੀਏ ਉਸ ਅੰਮ੍ਰਿਤ ਦੀ ਦਾਤ। ਅਸੀਂ ਅੰਮ੍ਰਿਤ ਤਲਾਸ਼ ਕਰ ਰਹੇ ਹਾਂ, ਜਗਤ ਦੇ ਵਿੱਚ ਭਟਕ ਰਹੇ ਹਾਂ, ਕਿਹੜੇ ਅੰਮ੍ਰਿਤ ਦੀ ਤਲਾਸ਼? ਮਨ ਰੇ ਮਤ ਕਤ ਜਾਈ ਜੀਓ, ਬਾਹਰ ਟੁੰਡਤ ਬਹੁਤ ਦੁੱਖ ਪਾਏ, ਕਰ ਅੰਮ੍ਰਿਤ ਘੱਟ ਮਾਹੀ ਜੀਓ। ਵਿਚਾਰ ਕਰਕੇ ਦੇਖ ਲੋ ਕਿਤਨੀ ਉੱਤਮ ਬਾਣੀ ਹੈ। ਇਹ ਮਨ ਤੂੰ ਬਾਹਰ ਮਤ ਦੌੜ, ਕਿਹੜੇ ਅੰਮ੍ਰਿਤ ਦੀ ਤਲਾਸ਼ ਵਿੱਚ ਹੈ? ਘਰ ਦੇ ਵਿੱਚ ਭਰਪੂਰ ਅੰਮ੍ਰਿਤ ਮੌਜੂਦ ਹੈ, ਇਸ ਕੱਟ ਯਾਨੀ ਕਿ ਸਰੀਰ ਦੇ ਅੰਤਰ ਦੇ ਵਿੱਚ ਇਹ ਕਲਾ ਮੌਜੂਦ ਹੈ। ਕਾਈਆ ਅੰਦਰ ਅੰਮ੍ਰਿਤ ਸਰ ਸਾਚਾ, ਮਨ ਪੀਵੇ ਪਾਈ ਸਵਾਈ। ਵਿਚਾਰ ਕਰਕੇ ਦੇਖ ਲੋ ਇਸ ਕਾਇਆ ਦੇ ਅੰਦਰ ਗੁਰੂ ਨਾਨਕ ਸਾਹਿਬ ਉਪਦੇਸ਼ ਕਰਦੇ ਨੇ ਕਿ ਸੱਚਾ ਅੰਮ੍ਰਿਤ ਸਰੋਵਰ ਹੈ, ਜਿਤਨਾ ਮਰਜ਼ੀ ਇਸ਼ਨਾਨ ਕਰੋ, ਜਿਤਨੇ ਮਰਜ਼ੀ ਪੀਓ, ਕਦੀ ਤੋਟ ਨਹੀਂ ਆਉਂਦੀ, ਕਦੇ ਕਮੀ ਨਹੀਂ ਆਉਂਦੀ। ਔਰ ਇਹ ਅੰਮ੍ਰਿਤ ਪੀਏ ਬਿਨਾਂ ਕਦੀ ਆਤਮਾ ਨਿਰਮਲ ਵੀ ਨਹੀਂ ਹੁੰਦੀ। ਇਹਦੇ ਉੱਤੇ ਤਿੰਨ ਪਰਦੇ ਨੇ, ਤਿੰਨ ਸਰੀਰਾਂ ਦੇ ਪੰਜ ਅਵਗੁਣ ਨੇ, 25 ਪ੍ਰਕਿਰਤੀਆਂ ਨੇ, ਹੋਰ 3 ਗੁਣ ਮਾਇਆ ਦੇ ਮੌਜੂਦ ਨੇ। ਸਾਧ ਸੰਗਤ ਜੀ, ਕੁੱਲ 36 ਪਦਾਰਥ ਇਸ ਮਾਇਆ ਦੇ ਉੱਪਰ ਚੜੇ ਨੇ। ਇਹ ਮਾਇਆ ਨੇ ਇਸ ਦੀ ਆਪਣੀ ਰੋਸ਼ਨੀ ਨੂੰ ਹੀ ਛੁਪਾਤਾ। ਔਰ ਜਦ ਤੱਕ ਇਸ ਅੰਮ੍ਰਿਤ ਦਾ ਇਸ਼ਨਾਨ ਨਹੀਂ ਕਰਦੀ, ਇਹ ਅੰਮ੍ਰਿਤ ਦਾ ਪਾਨ ਨਹੀਂ ਕਰਦੀ ਜਿਹੜਾ ਸਰੀਰ ਦੇ ਅੰਤਰ ਦੇ ਵਿੱਚ ਮੌਜੂਦ ਆ, ਉਸ ਅਕਾਲ ਪੁਰਖ ਪਰਮਾਤਮਾ ਨੇ ਪਰ ਬ੍ਰਹਮ ਦੇ ਵਿੱਚ ਰੱਖਿਆ। ਜਦੋਂ ਇਹ ਤ੍ਰਿਲੋਕੀ ਤੋਂ ਆਤਮਾ ਨਿਕਲਦੀ ਹੈ, ਉਸ ਵਕਤ ਪਰ ਬ੍ਰਹਮ ਦੇ ਵਿੱਚ ਇਸ ਸਰੋਵਰ ਦਾ ਇਸ਼ਨਾਨ ਕਰਦੀ ਹੈ। ਪਰ ਇਹ ਮਿਲਦਾ ਕਿਸ ਨੂੰ ਹੈ? ਜਿਹੜਾ ਜੀਂਦੇ ਜੀ ਮਰ ਜਾਂਦਾ। ਜੀਵਿਤ ਮਰੀਏ ਭਵਜਲ ਤਰੀਏ, ਹੋਰ ਕੋਈ ਵੀ ਰਸਤਾ ਨਹੀਂ ਹੈ। ਕਦੀ ਵੀ ਜਾਗਦਿਆਂ ਹੋਇਆ ਪਰਮਾਤਮਾ ਨੂੰ ਨਹੀਂ ਪ੍ਰਾਪਤ ਕਰ ਸਕਦਾ, ਮਰ ਕੇ ਹੀ ਪ੍ਰਾਪਤ ਕੀਤਾ ਜਾਂਦਾ। ਫਕੀਰਾਂ ਦੀ ਭਾਸ਼ਾ ਹੈ, ਬਿਲਕੁਲ ਉਲਟੇ ਲਫ਼ਜ਼ ਇਸ ਸੰਸਾਰ ਵਾਲੇ ਕੱਢਦੇ ਨੇ, ਪਰ ਮਰਨ ਦਾ ਔਰ ਜੀਣ ਦਾ ਬਿਲਕੁਲ ਵਿਲੱਖਣ ਅਰਥ ਹੈ। ਅੱਗੇ ਸਤਸੰਗ ਅੱਜ ਗੁਰੂ ਸਾਹਿਬ ਇਸ ਨੂੰ ਵੀ ਵਿਅਕਤ ਕਰਨਗੇ। ਅੱਜ ਦਾ ਜੋ ਮਜ਼ਮੂਨ ਹੈ, ਹਰੀਜਨ ਪ੍ਰੀਤ, ਹਰੀਜਨ ਦਾ ਸ਼ੋਕ ਕੀ ਹੈ? ਜਿਹੜਾ ਕਿ ਜਿਸ ਦੇ ਅੰਦਰ ਉਹ ਪਰਮਾਤਮਾ ਨਾਮ ਪ੍ਰਗਟ ਹੈ, ਉਹ ਅੱਠੋ ਪੈਰ ਉਹਦੇ ਨਾਲ ਜੁੜਿਆ, ਉਹ ਹਰੀ ਦਾ ਜਨ ਕਲਾਣ ਦਾ ਲਾਇਕ ਹੈ। ਤੇ ਸਤਸੰਗ ਜੀ, ਜਿਸ ਤਰ੍ਹਾਂ ਇੱਕ ਔਰਤ ਇੱਕ ਇਸਤਰੀ ਗਰਭ ਨੂੰ ਪਾਲਦੀ ਹੈ, ਬੱਚੇ ਦੀ ਸੰਭਾਲ ਕਰਦੀ ਹੈ, ਤੇ ਇਸ ਸਭ ਦਾ ਅਰਥ ਕੀ ਹੁੰਦਾ, ਕੀ ਮਤਲਬ ਹੁੰਦਾ? ਉਸ ਨੂੰ ਇੱਕ ਸਵਾਰਥ ਹੁੰਦਾ, ਇੱਕ ਲੋਭ ਹੁੰਦਾ ਕਿ ਵੱਡਾ ਹੋ ਕਰਕੇ ਖੱਟ ਕੇ ਧਨ ਲਿਆ ਕੇ ਦੇਗਾ, ਉਹ ਸਾਡੇ ਲਾਠੀ ਯਾਨੀ ਕਿ ਸਾਰਾ ਬਣੇਗਾ, ਭੋਗ ਵਿਲਾਸ ਯਾਨੀ ਸਾਡੀ ਤ੍ਰਿਪਤੀ ਹੋਏਗੀ। ਵਿਚਾਰ ਕਰਕੇ ਦੇਖ ਲਓ ਉਸੀ ਤਰੀਕੇ ਦੇ ਨਾਲ ਤੂੰ ਹਰੀਜਨ ਪ੍ਰੀਤ, ਹਰੀਜਨ ਦਾ ਸ਼ੋਕ ਕੀ ਹੈਗਾ? ਉਸ ਜੀਵਾਤਮਾ ਨੂੰ ਜਿਹੜੀ ਪਰਮਾਤਮਾ ਨੂੰ ਮਿਲਣਾ ਚਾਹੁੰਦੀ ਹੈ, ਪਰਮਾਤਮਾ ਤੱਕ ਪਹੁੰਚ ਜਾਏ, ਉਹਦੇ ਨਾਲ ਮਿਲ ਜਾਏ, ਇਹੀ ਉਹਦੀ ਪ੍ਰਸੰਨਤਾ ਹੈ, ਇਹੀ ਉਹਦਾ ਸ਼ੋਕ ਹੈ। ਔਰ ਇਹ ਜੀਵਾਤਮਾ ਇਸ ਮੁਲਕ ਦੇ ਵਿੱਚ ਆਪਣਾ ਮਤ ਜਾਂ ਧਰਮ ਚਲਾਉਣ ਵਾਸਤੇ ਨਹੀਂ ਆਉਂਦੀ, ਨਾ ਹੀ ਆਪਣੇ ਡੇਰੇ ਔਰ ਉਹਨਾਂ ਦੀਆਂ ਸੰਪਦਾ ਵਧਾਉਂਦੇ ਹੋਏ ਔਰ ਅਲੱਗ ਅਲੱਗ ਤਰੀਕੇ ਦੀਆਂ ਕਿਰਿਆ ਦਾ ਪ੍ਰਚਾਰ ਕਰਨ ਵਾਸਤੇ ਆਉਂਦੀ ਹੈ। ਇਹ ਜੀਵਾਤਮਾ ਸਿਰਫ ਇੱਕ ਅਕਾਲ ਪੁਰਖ ਪਰਮਾਤਮਾ ਦਾ ਪ੍ਰਚਾਰ ਕਰਦੀ ਹੈ, ਔਰ ਅਮਲ ਅਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕਰਨਾ ਹੈ, ਡੇਰਿਆਂ ਦੇ ਵਿੱਚ ਬੈਠ ਕਰਕੇ ਨਹੀਂ ਕਰਨਾ। ਨਾ ਇੱਥੇ ਕੁਛ ਹੈ ਵੇ ਤੇ ਨਾ ਕੁਛ ਕਿਸੇ ਨੂੰ ਮਿਲ ਰਿਹਾ ਨਾ ਮਿਲੇਗਾ। ਤੇ ਵਿਚਾਰ ਕਰਕੇ ਦੇਖ ਲਓ ਜਿਹੜੀ ਜੀਵਾਤਮਾ ਮਤ ਔਰ ਧਰਮ ਔਰ ਆਪਣੀ ਟਰੱਸਟ ਜਾਂ ਨਿੱਜੀ ਸੰਸਥਾ ਬਣਾ ਕਰਕੇ ਉਹਨਾਂ ਦੇ ਆਪਣੇ ਅਨੁਯਾਈ ਵਧਾਉਣ ਦੀ ਕੋਸ਼ਿਸ਼ ਕਰਦੀ ਹੈ ਜਾਂ ਹੋਰ ਕਈ ਤਰੀਕੇ ਦੀਆਂ ਜਾਇਦਾਦਾਂ ਵਧਾਉਣ ਦੀ ਕੋਸ਼ਿਸ਼, ਉਹਨਾਂ ਦੀ ਸਾਰੀ ਤਾਕਤ ਜਿਹੜੀ ਪਰਮਾਤਮਾ ਕੋਲੋਂ ਮਿਲੀ ਸੀ ਨਾਮ ਦੀ, ਉਹ ਇਹਨਾਂ ਦੇ ਪ੍ਰਬੰਧ ਦੇ ਵਿੱਚ ਹੀ ਸਾਧ ਸੰਗਤ ਜੀ ਖਰਚ ਹੋ ਰਹੀ ਹੈ। ਜਦੀ ਵੀ ਉਹਨਾਂ ਜੀਵਾਤਮਾ ਦਾ ਉਹਨਾਂ ਨੂੰ ਪਤਾ ਨਹੀਂ, ਖਿਆਲ ਹੀ ਨਹੀਂ ਕਿ ਇਹਨਾਂ ਲੋਹਾਂ ਦਾ ਕੀ ਬਣੇਗਾ, ਲੱਖਾਂ ਬੰਦੇ ਇਕੱਠੇ ਤੇ ਕਰ ਲਏ ਪਰ ਕਿਸੇ ਨੂੰ ਰਸਤੇ ਦਾ ਪਤਾ ਨਹੀਂ ਚੱਲਿਆ, ਸਾਰੇ ਹੀ ਬਾਹਰੀ ਨਾਮ ਦੇ ਵਿੱਚ, ਬਾਹਰੀ ਗੁਰੂ ਦੇ ਵਿੱਚ, ਪਰਮਾਤਮਾ ਗੁਰੂ ਨੂੰ ਪਰਮਾਤਮਾ ਬਣਾ ਦਿੱਤਾ, ਪਰਮਾਤਮਾ ਦੇ ਦਰਸ਼ਨ ਹੋ ਗਏ, ਦਰਸ਼ਨ ਚ ਮੁਕਤੀ ਸਮਝ ਲਈ, ਉਹ ਡੇਰੇ ਨੂੰ ਸੱਚਖੰਡ ਬਣਾਤਾ। ਸਾਧ ਸੰਗਤ ਜੀ, ਸਾਰਾ ਮਜ਼ਮੂਨ ਹੀ ਖਤਮ ਹੋ ਗਿਆ। ਆਪ ਤੋਂ ਜਿਹੜੀ ਬਾਣੀ ਆ ਰਹੀ ਸੀ ਉਸਦੇ ਉੱਤੇ ਕਾਲਕ ਪੋਤੀ ਸ਼ਾਹੀ ਪੋਤੀ ਤੀ, ਇਹ ਡੈਫੀਨੇਸ਼ਨ ਅੱਜ ਦੇ ਚੱਲ ਰਹੇ ਵੱਡੇ ਵੱਡੇ ਸਤਿਗੁਰੂ ਇਸ ਜਗ੍ਹਾ ਦੇ ਵਿੱਚ ਪ੍ਰਚਾਰਿਤ ਕਰ ਰਹੇ ਨੇ, ਔਰ ਬੜੇ ਤਰੱਲੇ ਦੇ ਨਾਲ ਆਪਣਾ ਧਿਆਨ ਕਰਾਉਂਦੇ ਨੇ, ਆਪਣਾ ਸਿਮਰਨ ਕਰਾਉਂਦੇ ਨੇ, ਆਪਣਾ ਨਾਮ ਦਿੰਦੇ ਨੇ। ਹੁਣ ਵਿਚਾਰ ਕਰਕੇ ਦੇਖ ਲਓ ਆਤਮਾ ਦਾ ਕਲਿਆਣ ਕਿਸ ਤਰੀਕੇ ਦੇ ਨਾਲ ਹੋ ਸਕਦਾ ਹੈ। ਨਾਮ ਤੁਹਾਡੇ ਅੰਦਰ ਹੈ ਤੇ ਬਾਹਰੋਂ ਕੌਣ ਦੇ ਸਕਦਾ? ਸਿਰਫ ਇੱਕ ਮਾਰਗ ਦਰਸ਼ਕ ਇੱਕ ਰਸਤਾ ਦੇ ਸਕਦਾ, ਇੱਕ ਸਾਧਨ ਦੇ ਸਕਦਾ, ਇੱਕ ਨਿਸ਼ਾਨ ਦੇ ਸਕਦਾ। ਨਿਸ਼ਾਨ ਨੂੰ ਜੁੜਨ ਵਾਲੇ ਨੂੰ ਤਾਕਤ ਉਸਦੇ ਅੰਤਰ ਦੇ ਵਿੱਚ ਪ੍ਰਾਪਤ ਹੁੰਦੀ ਹੈ। ਕਿਸ ਦੇ ਕੋਲੋਂ? ਅਕਾਲ ਪੁਰਖ ਪਰਮਾਤਮਾ ਦੇ ਕੋਲੋਂ। ਸਾਰੇ ਗੁਰੂਆਂ ਦਾ ਗੁਰੂ ਜੁਗ ਨਾਨਕ ਜੁਗ ਜੁਗ ਗੁਰ ਗੋਪਾਲਾ, ਜੁਗਾ ਜੁਗ ਤੋਂ ਗੁਰੂ ਕੌਣ ਹੈ? ਉਹ ਗੋਪਾਲ ਗਾਂ ਨੂੰ ਪਾਲਣ, ਗਾਂ ਕੌਣ ਹੈ? ਆਤਮਾ, ਆਤਮਾ ਨੂੰ ਪਾਲਣ ਹਾਰ ਜਿਹੜਾ ਹੈ ਗੋਪਾਲ, ਉਹ ਜੁਗਾ ਜੁਗ ਤੋਂ ਸਾਰੇ ਗੁਰੂਆਂ ਦਾ ਗੁਰੂ, ਜੜ ਚੇਤਨ ਲੋਕ ਅਨੰਤ ਬ੍ਰਹਮੰਡਾ ਦਾ ਸਵਾਮੀ, ਉਹੀ ਗੁਰੂ ਕਹਿਲਾਉਂਦਾ ਹੈ। ਉਹ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਦੇ ਵਿੱਚ ਗੁਰੂ ਦੇ ਅਲੱਗ ਅਲੱਗ ਭੇਦ ਅਲੱਗ ਅਲੱਗ ਜਗ੍ਹਾ ਤੇ ਦਿੱਤੇ ਨੇ, ਪਰ ਇਹ ਵਿਸ਼ੇਸ਼ ਮਤ ਔਰ ਧਰਮ ਦੇ ਜੀਆਂ ਨੇ ਆਪਣੇ ਢੰਗ ਦੇ ਨਾਲ ਗੁਰੂ ਲਫ਼ਜ਼ ਆਇਆ ਤੇ ਦੇਹ ਰੂਪੀ ਗੁਰੂ ਬਣਾ ਦੇ ਉਹਦਾ ਅਰਥ ਦੇਤਾ, ਉਸ ਨੂੰ ਪਰਮਾਤਮਾ ਦੀ ਜਗ੍ਹਾ ਬਿਠਾ ਕਰਕੇ ਸਿੱਧ ਕਰਨ ਲੱਗ ਗਏ। ਕਿਸ ਤਰੀਕੇ ਦੇ ਨਾਲ ਜੀਵਾਤਮਾ ਦਾ ਕਲਿਆਣ ਹੋ ਸਕਦਾ? ਜਿਹੜੇ ਆਪਣੇ ਨਾਲ ਜੋੜਦੇ ਨੇ ਉਹ ਕਦੀ ਇਸ ਪਦਵੀ ਤੇ ਬੈਠਣ ਦੇ ਕਾਬਿਲ ਹੀ ਨਹੀਂ, ਲਾਇਕ ਹੀ ਨਹੀਂ। ਸੋ ਸਮੇਂ ਆ ਗਿਆ ਹੈ, ਅਕਾਲ ਪੁਰਖ ਪਰਮਾਤਮਾ ਦੀ ਆਪਣੀ ਤਲਵਾਰ ਚੱਲੇਗੀ, ਔਰ ਇਹ ਤਲਵਾਰ ਜਿਹੜੀ ਹੈ ਤਾਂ ਅਸੀਂ ਜਿਤਨੀਆਂ ਵੀ ਤਾਕਤਾਂ ਇਸ ਜਗਤ ਦੇ ਵਿੱਚ ਉਸ ਪਰਮਾਤਮਾ ਦੇ ਨਾਲ ਗੱਦਾਰੀ ਕਰ ਰਹੀਆਂ ਨੇ, ਉਸ ਦੇ ਕੋਲ ਲੈ ਕਰਕੇ ਖਾ ਰਹੀਆਂ ਨੇ, ਔਰ ਗੁਰੂ ਦਾ ਚੋਰ ਸਾਬਿਤ ਹੋਈਆਂ ਨੇ। ਅਕਾਲ ਪੁਰਖ ਗਰੁੱਪ ਹੀ ਗੁਰੂ ਦਾ ਚੋਰ ਸਾਬਿਤ ਹੋਣ ਵਾਲੀਆਂ ਜੀਵਾਤਮਾ ਸਾਰੀਆਂ ਬਿਲਕੁਲ ਸਾਫ਼ ਕਰ ਦਿੱਤੀਆਂ ਜਾਣਗੀਆਂ। ਸੋ ਸਮੇਂ ਦੀ ਪਹਿਚਾਣ ਕਰੋ, ਜੋ ਬਹੁਤ ਹੀ ਵਿਕਟ ਸਮੇਂ ਜਿਹੜਾ ਹੈ ਆਉਣ ਵਾਲਾ ਹੈ, ਉਸ ਸਮੇਂ ਦੀ ਇੱਕੋ ਹੀ ਜੋ ਹੈ ਉਪਦੇਸ਼ ਹੈ ਕਿ ਅਸੀਂ ਜਿਤਨੀ ਵੀ ਜਲਦੀ ਹੋ ਸਕੇ ਆਪਣੇ ਅਕਾਲ ਪੁਰਖ ਪਰਮਾਤਮਾ ਦਾ ਸ਼ੋਕ ਪੈਦਾ ਕਰ ਸਕੀਏ, ਔਰ ਉਸ ਦੇ ਨਾਲ ਮਿਲ ਕਰਕੇ ਜਿਉਂਦੇ ਜੀਏ, ਇਸ ਸਰੀਰ ਦੇ ਵਿੱਚੋਂ, ਇਸ ਕਬਰ ਦੇ ਵਿੱਚੋਂ ਨਿਕਲ ਕਰਕੇ ਸਦਾ ਲਈ ਮੁਕਤ ਹੋ ਸਕੀਏ। ਬਿਨਾਂ ਇਸ ਸਰੀਰ ਦੇ ਵਿੱਚੋਂ ਨਿਕਲੇ ਕਦੀ ਕਿਸੇ ਨੂੰ ਮੁਕਤੀ ਨਹੀਂ ਹੋ ਸਕਦੀ, ਔਰ ਇਹ ਮੁਕਤੀ ਗੁਰੂ ਨਾਨਕ ਸਾਹਿਬ ਦੀ ਬਖਸ਼ੀ ਹੋਈ ਹੈ। ਕੋਈ ਸ਼ਬਦਾਂ ਦੇ ਵਿੱਚ ਜਾਂ ਪੜ੍ਹਨ ਦੇ ਨਾਲ ਜਾਂ ਡੇਰੇ ਮੰਦਰ ਗੁਰਦੁਆਰਾ ਦੇ ਨਾਲ ਕਦੀ ਵੀ ਇਹ ਮੁਕਤੀ ਨਹੀਂ, ਨਾ ਹੀ ਇਹ ਗੁਰੂ ਨਾਨਕ ਸਾਹਿਬ ਦਾ ਰਸਤਾ, ਔਰ ਨਾ ਹੀ ਇਸ ਵਕਤ ਗੁਰੂ ਨਾਨਕ ਸਾਹਿਬ ਨੇ ਸਾਰੇ ਭਰਮ ਦੂਰ ਕਰਕੇ ਇਸ ਰਸਤੇ ਨੂੰ ਪ੍ਰਗਟ ਕਰਤਾ ਕਿ ਜਿਹੜੀ ਬਾਣੀ ਪ੍ਰਚਾਰਿਤ ਕੀਤੀ ਗਈ ਹੈ ਉਹਨਾਂ ਦੇ ਨਾਂ ਦੇ ਉੱਪਰ ਉਹਨਾਂ ਦੇ ਜਿਤਨੇ ਵੀ ਅਰਥ ਕੱਢੇ ਗਏ ਨੇ ਇਸ ਜਗ੍ਹਾ ਤੇ ਵੀ ਸਾਰੇ ਹੀ ਪਰਮਾਤਮਕ ਨੇ, ਜਿਸ ਦੇ ਨਾਲ ਰੂਹਾਂ ਜੜੀਆਂ ਨੇ ਫਸ ਰਹੀਆਂ ਨੇ, ਔਰ ਉਹਨਾਂ ਦੇ ਜ਼ਿੰਮੇਦਾਰ ਕੁਛ ਵਿਸ਼ੇਸ਼ ਰੂਹਾਂ ਨੇ ਜਿਨ੍ਹਾਂ ਨੂੰ ਅਸੀਂ ਭਾਈ ਕਹਿੰਦੇ ਹਾਂ, ਮੌਲਵੀ ਕਹਿੰਦੇ ਹਾਂ, ਪਾਦਰੀ ਕਹਿੰਦੇ ਹਾਂ, ਬ੍ਰਾਹਮਣ ਕਹਿੰਦੇ ਹਾਂ, ਇਹਨਾਂ ਨੂੰ ਅਸੀਂ ਗੁਰੂ ਬਣਾ ਰੱਖਿਆ। ਹੋਰ ਕਈ ਤਰੀਕੇ ਦੇ ਡੇਰੇ ਮਤ ਧਰਮ ਚੱਲ ਰਹੇ ਨੇ, ਉਹਨਾਂ ਨੂੰ ਅਸੀਂ ਗੁਰੂ ਬਣਾ ਰੱਖਿਆ। ਤੇ ਸਾਧ ਸੰਗਤ ਜੀ, ਇਸ ਪਦਵੀ ਤੇ ਬੈਠਣ ਦਾ ਕਾਬਿਲ ਉਹੀ ਹੈ ਜਿਹੜੀ ਤੁਰਦੀ ਸਰਕਾਰ ਯਾਨੀ ਕਿ ਉਸਨੂੰ ਨਾਮੀਨੇਟ ਕਰਕੇ ਇਸ ਜਗਤ ਦੇ ਵਿੱਚ ਅਵਤਰਿਤ ਕਰਦੀ ਹੈ। ਤਾਂ ਕਿਸੇ ਵਿਰਲੇ ਭਾਗਾਂ ਵਾਲਿਆਂ ਨੂੰ ਐਸੀ ਰੂਹ ਦੀ ਸ਼ਰਨ ਮਿਲਦੀ ਹੈ, ਉਹਦੇ ਨਜ਼ਦੀਕ ਆਉਣ ਦੇ ਉਹ ਕਾਬਿਲ ਬਣਾਇਆ ਜਾਂਦਾ, ਤੇ ਉਸ ਦੇ ਬਾਅਦ ਉਸ ਦੀ ਪ੍ਰਸੰਨਤਾ ਕਿਸ ਦੇ ਵਿੱਚ ਹੁੰਦੀ ਹੈ, ਇਹ ਮਜ਼ਮੂਨ ਜਿਹੜਾ ਹੈ ਪਿਛਲੇ ਸਤਸੰਗ ਵੀ ਸਪਸ਼ਟ ਕਰ ਦਿੱਤਾ ਗਿਆ ਸੀ ਕਿ ਉਹਦੀ ਇੱਕੋ ਹੀ ਪ੍ਰਸੰਨਤਾ ਹੁੰਦੀ ਹੈ, ਹਰਜਨ ਪ੍ਰੀਤ ਜਪੇ ਨਿਰੰਕਾਰਾ। ਉਸ ਨਿਰੰਕਾਰ ਨੂੰ ਜਪਣਾ ਉਸ ਹਰੀਜਨ ਦਾ ਸ਼ੋਕ ਹੈ, ਪ੍ਰੀਤ ਹੈ, ਹੋਰ ਕੁਛ ਵੀ ਨਹੀਂ। ਯਾਨੀ ਕਿ ਜਪੇ ਦਾ ਭਾਵ ਹੈ ਕਿ 14 ਦੀਆਂ 14 ਇੰਦਰੀਆਂ ਰੋਮ ਰੋਮ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੀ ਬੰਦਗੀ ਕਰਨ, ਸ਼ੋਕ ਪੈਦਾ ਕਰਨ। ਇਸ ਦੇ ਇਲਾਵਾ ਉਸ ਹਰੀਜਨ ਦਾ ਕੋਈ ਵੀ ਪ੍ਰਸੰਨਤਾ ਦਾ ਸ਼ੋਕ ਨਹੀਂ ਹੈ। ਯਾਨੀ ਕਿ ਅਗਰ ਅਸੀਂ ਗੁਰੂ ਨੂੰ ਖੁਸ਼ ਕਰਨਾ ਚਾਹੁੰਦੇ ਹਾਂ ਤੇ ਆਪਣੇ ਅੰਦਰ ਪਰਮਾਤਮਾ ਦਾ ਸ਼ੋਕ ਪੈਦਾ ਕਰੋ। ਗੁਰੂ ਕਦੀ ਵੀ ਆਪਣੇ ਨਾਲ ਜੋੜਨ ਵਾਸਤੇ, ਆਪਣਾ ਰਸਤਾ ਯਾਨੀ ਕਿ ਮਤ ਜਾਂ ਧਰਮ ਚਲਾਉਣ ਵਾਸਤੇ ਨਹੀਂ ਆਉਂਦਾ ਇਸ ਜਗਤ ਦੇ ਵਿੱਚ, ਨਾ ਹੀ ਅਸੀਂ ਉਹਨੂੰ ਇਹਨਾਂ ਢੰਗਾਂ ਦੇ ਨਾਲ, ਚਲਾਕੀਆਂ ਸਿਆਣਤਾ ਦੇ ਨਾਲ, ਦੇਹ ਰੂਪੀ ਸੇਵਾ ਕਰਕੇ ਉਹਦੀ ਪ੍ਰਸੰਨਤਾ ਨੂੰ ਹਾਸਲ ਕਰ ਸਕਦੇ ਹਾਂ। ਇਹ ਦੇਹ ਰੂਪੀ ਇਸੇ ਕਰਕੇ ਦਿੱਤੀ ਜਾਂਦੀ ਸੇਵਾ ਕਿ ਅਸੀਂ ਆਪਣੇ ਮਨ ਨੂੰ ਨਿਰਮਲ ਕਰ ਸਕੀਏ, ਮਾਰ ਸਕੀਏ, ਪਰ ਅਸੀਂ ਦੇਖਦੇ ਕੀ ਹਾਂ ਕਿ ਇਹ ਸੇਵਾ ਦਾ ਵੀ ਅਸੀਂ ਉਲਟਾ ਅਰਥ ਕੱਢਦੇ ਹਾਂ। ਯਾਨੀ ਕਿ ਸਾਡੀ ਉਮਰ ਬਹੁਤ ਫੈਲ ਜਾਂਦੀ ਹੈ, ਅਸੀਂ ਅਹੰਕਾਰ ਦੇ ਵਿੱਚ ਆ ਕਰਕੇ ਇਸੀ ਨੂੰ ਮੁਕਤੀ ਸਮਝਣ ਲੱਗ ਜਾਂਦੇ ਹਾਂ, ਤੇ ਸਾਧ ਸੰਗਤ ਜੀ ਅਸੀਂ ਉਥਾਨ ਦੀ ਜਗ੍ਹਾ ਪਤਨ ਦੇ ਮਾਰਗ ਤੇ ਚੱਲ ਜਾਂਦੇ ਹਾਂ, ਨੁਕਸਾਨ ਜੋ ਹੈ ਹਾਸਲ ਕਰ ਲੈਂਦੇ ਹਾਂ। ਕਮਾਲ ਪ੍ਰਾਣੀ ਤੂੰ ਆਇਓ ਲਾਹਾ ਲੈਣ, ਲੱਗਾ ਕਿਤ ਕੁਫਕੜੇ ਸਭ ਮੁਕਦੀ ਚੱਲੀ ਲੈਣ। ਇਹ ਸਾਰੀਆਂ ਸੇਵਾ ਕੁਫਕੜਾ ਬਣ ਜਾਂਦੀਆਂ ਨੇ ਜਿਹਦਾ ਕੁਝ ਵੀ ਅਰਥ ਨਹੀਂ ਨਿਕਲਦਾ। ਯਾਨੀ ਕਿ ਤੂੰ ਤੇ ਲਾਭ ਕਰਾਉਣ ਵਾਸਤੇ ਪ੍ਰਾਣੀ ਆਇਆ ਸੀ, ਤੂੰ ਇਹਨਾਂ ਕੁਫਕੜਿਆਂ ਦੇ ਵਿੱਚ ਫਸ ਕਰਕੇ ਆਪਣਾ ਨੁਕਸਾਨ ਕਰ ਰਿਹਾ। ਤੇ ਗੁਰੂ ਨਾਨਕ ਸਾਹਿਬ ਦੀ ਬਾਣੀ ਬਿਲਕੁਲ ਸਪਸ਼ਟ ਹੈ ਵੀ ਅਸੀਂ ਇਹ ਕੁਫਕੜਿਆਂ ਸਾਰਿਆਂ ਚੋਂ ਨਿਕਲਣਾ ਹੈ। ਅਗਰ ਸੇਵਾ ਹੀ ਕਰਨਾ ਚਾਹੁੰਦੇ ਹੋ ਤੇ ਜਿਹੜੀ ਜ਼ਿੰਮੇਦਾਰੀਆਂ ਤੁਹਾਨੂੰ ਪਰਿਵਾਰ ਦੀਆਂ ਮਿਲੀਆਂ ਨੇ, ਉਹਨਾਂ ਜ਼ਿੰਮੇਦਾਰੀਆਂ ਨੂੰ ਤਨ ਮਨ ਧਨ ਵਚਨ ਔਰ ਕਰਮ ਨਾਲ ਕਰ ਲਓ। ਇਸ ਤੋਂ ਵੱਡੀ ਔਰ ਉੱਤਮ ਸੇਵਾ ਕੋਈ ਹੈ? ਆਪਣੇ ਭੈਣਾਂ ਭਰਾਵਾਂ ਦੀਆਂ ਸੜਕੀਆਂ ਛਾਤੀਆਂ ਨੂੰ ਅਸੀਂ ਰੋਂਦ ਕਰਕੇ ਆਉਂਦੇ ਹਾਂ ਤੇ ਇੱਥੇ ਆ ਕਰਕੇ ਕੁਛ ਵਿਸ਼ੇਸ਼ ਚਲਾਕੀਆਂ ਔਰ ਸਿਆਣਤਾ ਗੁੱਟ ਔਰ ਨੀਤੀਆਂ ਬਣਾ ਕਰਕੇ ਅਸੀਂ ਸੋਚ ਰਹੇ ਹਾਂ ਗੁਰੂ ਦੀ ਪ੍ਰਸੰਨਤਾ ਹਾਸਲ ਕਰ ਲਾਂਗੇ ਤੇ ਕਦੀ ਵੀ ਨਹੀਂ ਹਾਸਲ ਕਰ ਸਕਦੇ ਉਸ। ਯਾਨੀ ਕਿ ਇਸ ਰਸਤੇ ਨੂੰ ਪਾਲ ਕੇ ਇਸ ਦੀ ਤਲਾਸ਼ ਜਿਹੜੀ ਅਸੀਂ ਕਰਨੀ ਹੈ ਆਪਣੇ ਅੰਤਰ ਦੇ ਵਿੱਚ ਕਰਨੀ ਹੈ, ਤੇ ਹਰੀਜਨ ਦੀ ਜਿਹੜੀ ਸ਼ੋਕ ਹੈ, ਪ੍ਰੀਤ ਹੈ, ਉਹਦੀ ਸਿਰਫ ਇੱਕੋ ਹੀ ਹੈ ਕਿ ਉਹ ਸਿੱਖ ਜਿਹੜਾ ਗੁਰੂ ਨੂੰ ਮਿਲਣਾ ਚਾਹੁੰਦਾ, ਗੁਰੂ ਕੌਣ? ਅਕਾਲ ਪੁਰਖ ਪਰਮਾਤਮਾ ਨੂੰ, ਉਸ ਦੇ ਸ਼ੋਕ ਨੂੰ ਪੂਰਾ ਕਰਵਾਉਣ ਵਾਸਤੇ ਇਸ ਜਗਤ ਦੇ ਵਿੱਚ ਮਾਰਗਦਰਸ਼ਕ ਦੇ ਰੂਪ ਦੇ ਵਿੱਚ ਮੌਜੂਦ ਹੈ, ਤੇ ਸਾਨੂੰ ਸਾਰਿਆਂ ਨੂੰ ਮਾਰਗ ਮਿਲ ਚੁੱਕਾ, ਤੇ ਹੁਣ ਸਾਡਾ ਫਰਜ਼ ਬਣਦਾ ਕਿ ਅਸੀਂ ਇਸ ਮਾਰਗ ਤੇ ਚੱਲੀਏ। ਤੇ ਅੱਜ ਦੇ ਸ਼ਬਦ ਦੇ ਵਿੱਚ ਬਾਕੀ ਦਾ ਰਸਤਾ ਪ੍ਰਸ਼ਸਤ ਕਰ ਰਹੇ ਨੇ ਗੁਰੂ ਨਾਨਕ ਸਾਹਿਬ, ਆਪ ਵਿਅਕਤ ਕਰ ਰਹੇ ਨੇ ਕਿ ਕਿਹੜੀਆਂ ਰੂਹਾਂ ਨੂੰ ਇਹ ਦਾਤ ਪ੍ਰਾਪਤ ਹੁੰਦੀ ਹੈ ਗੁਰੂ ਦੇ ਜ਼ਰੀਏ। ਯਾਨੀ ਕਿ ਉਹ ਰੂਹ ਕਿਹੜੀ ਹੈ ਜਿਸ ਦੇ ਉੱਪਰ ਗੁਰੂ ਦੀ ਕਿਰਪਾ ਹੈ, ਯਾਨੀ ਕਿ ਉਸ ਨੂੰ ਅੱਜ ਅਸੀਂ श्रवण करना है।
हमरे मन चित हरे आस नित क्यों देखा हर दर्श तुम्हारा।
हमरे मन चित हर आस नित क्यों देखा हर दर्श तुम्हारा। कहंदे ने हमारे मन दे विच चित दे विच एक आस है, प्रबल आस है। आस यानी प्यास, आत्मा दी पुकार है। सात संगत जी, गुरु रामदास जी जवानी, गुरु रामदास जी जितनी भी बाणी है देह रूपी गुरुआ दे मतलब कुर्बान है। इतनी भक्ति उन्होंने गुरु प्रेम दी कीती है, उन्होंने शब्दों दे विच व्यक्त हो जाती है। तो इसी शब्द के जरिए असी जान सकते हैं कि रूह केड़ी है जिसका कल्याण होंगे। सत्संगा का हिस्सा बन गए, उत्तम भाग सानू मिल गए, पर कल्याण उदो ही होएगा जो साडे अंदर यह शौक पैदा होएगा। किसका? अकाल पुरख परमात्मा का। गुरु नानक साहब की व्यक्त करते ने, हमरे मन चित हर आस, उसकी एक आस है, उसकी एक इच्छा है, नित क्यों देखा हर दर्श तुम्हारा। कि हे परमात्मा अकाल पुरख, निरंतर मैं किस तरीके दे नाल तेरे नाल जुड़िया रवा, ऐसा केड़ा तरीका है, ऐसा केड़ा रस्ता है, मैनू दस, मैं दीन तेरी शरण दे विच आया वा, ते मेरा मार्गदर्शक बन।
जिन प्रीत लाई सो जानता, हमरे मन चित हरे बहुत प्यारा।
कहंदे ने कोई चलाकी नहीं चलेगी। जिन प्रीत लाई सो जानदा, जिसने प्रीत पैदा कीती है, जड़ा सानू पकड़ के सत्संग दे विच ले आया, उसनू सारी खबर है, पल पल दी खबर है। हर जड़ चेतन लोक दे विच उसकी नजर मौजूद है। तीसरी अख जड़ी है, सूक्ष्म तो सूक्ष्म तरंग भी जड़ी किसी भी आत्मा दे हृदय विच उठदी है, पकड़ ली जाती है। ते विचार करके देख लो, स्वास और कोर दोनों गिनती दे विच ने कोई माई का लाल बच ही नहीं सकता। फिर केड़ी चलाकी और सियाणत असी करन लगे हां? असी किस तरीके दे नाल शोक दा प्रदर्शन करना? क्या दिने राती सलामा करके शोक दा प्रदर्शन होएगा? क्या नक्का रगड़दे हां सवेरे शाम गुरुद्वारे दे नाल शोक दा प्रदर्शन होएगा? तो नहीं। अगर नक रगड़नी है, सलाम करनी है, तो अकाल पुरख परमात्मा 70 काबा काटी भीतर जे मन कर जाने कोई, 70 काबा जड़े ने तुहाडे अंतर दे विच मौजूद है। अगर अंतर दे विच चले जाइए तो निरंतर अकाल पुरख परमात्मा की बाणी मौजूद है। अगर सलाम करनी चाहते हो, मत्था टेकना चाहते हो गुरु नू गुरमुख नू, तो विचार करके देख लो, अंतर दे विच आ जाओ, निरंतर सलाम करी जाओ, तुहाडी कबूल है। नहीं तो बाहर दियां सारियां ही सलामां जड़ियां ने झाड़ू ला के एक पासे कर दित्तियां जाणियां। यही हो रहा अज तक, अपार युग बीत गए, जीव बार दा बार ही रहिंदा, अंदर जाना ही नहीं चाहता। जिन प्रीत लाई सो जानदा, हमरे मन चित हर बहुत प्यारा। यानी कि उसनू खबर है कि केड़े मन दे विच, केड़े चित दे विच अकाल पुरख परमात्मा नू मिलन दा शोक है। जिस दे अंदर शोक नहीं है, उसनू ए दया मेर कदी भी प्राप्त नहीं होंदी। और जिस दे अंतर दे विच शोक प्रगट हो चुका है, ते सात संग जी कहंदे ने अकाल पुरख परमात्मा निरंतर इस दे नाल जुड़िया आया, ते मत कोई जाने किसी की चलाकी और सियाणत चल जाएगी। अज तक किसी की चली नहीं, तो क्या साड़ी तुहाड़ी चल जाएगी? तो इसी करके गुरु नानक साहब कहते हैं, मत और धर्मा चो निकल करके उसकी शरण लै करके, उसकी टेक लै करके अगर आवेंगे, तो सानू इस रस्ते का अवश्य पता चलेगा। और ये रस्ते से जो असी चलना शुरू करांगे, मेहनत करांगे, तो सानू ये दया भी मिलेगी। और यदा फैसला होगा चित तो, चित दे अंदर तुहाडा शोक किदा है। अगर चित दे अंदर संसार दियां वस्तुआं पदार्थ और संबंध असी इकट्ठे करन च लगे हां, ते सात संग जी ये दया कदी नहीं मिलेगी। यानी कि ताकत कदी प्रगट होएगी नहीं। ताकत दा नाम है मर्यादा। मर्यादित भांडे दे विच प्रगट होंदी है। मर्यादा दे विच आ जाओ, मर्यादा मिल जाएगी। मर्यादा तो बाहर जाओगे, ताकत निकल जाएगी। इस करके सारियां चलाकियां और सियाणता त्याग करके उस जी ना ते ए भगती साडी किसे लेके लगन वाली है। गल अगले जन्मा ते चली गई, ते सात संग जी संत कदी भी उधार करन नहीं आंदे। यानी कि ओ संत ही कहलांदा नहीं जड़ा कि उधार दी गल, यानी कि अगले जन्म दी या ते मरण दे बाद दी मुक्ति दी गल करदा। मुक्ति ते जींदे जी दा विषय है। ओ संत नगद सौदा देण वास्ते आंदे ने इस जगत। नाम पदार्थ पाई के कबीरा गाठ ना खोला, नहीं पट्टन नहीं पारक नहीं कीमत नहीं गाहक नहीं मोल। गुरु नानक साहब कहंदे ने कि उस परमात्मा की ताकत नु प्राप्त करने दे बाद तू अपना जवान बंद कर ले, क्यों इस जगत दे विच ना ते कोई मंडी है इस वस्तु दी जिथे असी सेल कर सकी है, यानी कि ना ते कोई गाहक है ना कोई पारखी है ना कोई दी कीमत दे सकता है। ते विचार करके देख लो कि असी सारे क्या उस परमात्मा दा शोक रखते हैं, जेड़े लखां दी भीड़ कट्ठी हो गई इह सब मुखौटा तारी ने, इन्हां नू रस्ते दा पता ही नहीं, ना रस्ता देण वालिआं ने इहदी खबर कीती ते ना रस्ता लैण वालिआं नू, यानी कि असी संसार दा शोक रखते हुए उत्थे जांदे हां और संसार दा ही शोक लै करके वापस आ जांदे हां ते संसार दे विच ही असी रच जांदे हां। पिस्टा के कीड़े पिस्टा कमावै पिस्टा में पंचावड़ियां, गंध के कीड़े गंध कौन है संसार, इसी दे विच असी रहिंदे हां, इस दे विच जन्म लैंदे हां, इहदे विच जन्म लैण दे बाद असी इहदे नाल प्यार करदे हां, इहदे विच खांदे हां, इहदे नाल प्यार करदे हो, इहदे विच मर जांदे हां, फिर सत्संग जी पैदा किहदे विच होवां, क्या सफाई दे विच असी गंध दे विच यानी संसार दे विच ही पैदा होवांगे। ते सत्संग जी सारा रस्ता ही बिल्कुल बचन ही स्पष्ट है कि गुरु दा काम है रस्ता देना और रस्ता उसनू मिलदा है जेड़े परमात्मा दा शोक रखदे ने ते गुरु साहब कुर्बान जांदे ने उस सृजनहार नू मिलण दे बाद, क्योंकि सृजनात्मक शक्ति दा अंश जिहड़ा अकाल पुरख परमात्मा अपनी ताकत दिंदा तां ही जा करके जीवात्मा जिहड़ी है सृजनात्मक शक्ति नू देखण सुनण और जाणन दे काबिल होंदी है। ते सिर्फ निर्मल आत्मा दा विषय है, मन बुद्धि और इंद्रिया का विषय नहीं है, और जब तक असि 14 इंद्रिया चो निकलांगे नहीं तब तक सानू कुछ भी प्राप्त नहीं हो सकता।
मेरे राम हम पापी शरण परे हर द्वार,
मेरे राम हम पापी शरण परे हर द्वार। हुण कहंदे ने उस जीवात्मा दे विच एक भाव होर भी होना चाहिए कि वह राम की पूजा करे, राम नू यानी रमैये नू जाने, जड़ चेतन दे विच राम नू देखता होया अपने आप नू पापी समझे। असी अपने आप नू पापी समझदे आ, असी अपने आप नू बड़ा श्रेष्ठ समझदे आ कि जिहड़े फैसले मैं कीते, जिहड़ी सेवा मैं कर रहा, जो कोई ड्यूटी मैं दे रहा, मेरे मुकाबले की कोई चीज ही नहीं। तो विचार करके देख लो, अगर ये भाव तुहाडा है वे ते कदी भी ये दया प्राप्त नहीं होएगी। हरिजन को ताकत मिल ही नहीं सकती, हरिजन दे कोल ताकत तां ही मिलेगी कि मेरे राम हम पापी शरण परे हर द्वार, यानी कि जदों असी अपने आप नू पापी समझ के द्वार हरि दे द्वार दे उपर शरण लईए, किसी ढेरे दे उत्ते दौरन लैण दे नाल ਇਹ ਆਤਮਾ ਦਾ ਕਲਿਆਣ ਨਹੀਂ ਹੋ ਸਕਦਾ। ਤੇ ਦਵਾਰ ਕਿਹੜਾ? ਦਸਮ ਦਵਾਰ, ਨੌ ਇੰਦਰੀਆਂ ਚੋਂ ਨਿਕਲ ਕਰਕੇ ਨਵ ਇੰਦਰੀ ਦਸਵੇਂ ਦਵਾਰ ਦੇ ਵਿੱਚ ਉਸ ਪਰਮਾਤਮਾ ਦੇ ਵਿੱਚ ਸ਼ਰਨ ਲੈਣ ਦੇ ਨਾਲ ਇਸ ਜੀਵਾਤਮਾ ਦਾ ਕਲਿਆਣ ਅਵਸ਼ ਹੋ ਸਕਦਾ।
ਮਤ ਨਿਰਗੁਣ ਹਮ ਮੇਲ ਕਬ ਆਪਣੀ ਕਿਰਪਾ ਤਾਰ,
ਮਤ ਨਿਰਗੁਣ ਹਮ ਮੇਲਾ ਕਬ ਹੂੰ ਆਪਣੀ ਕਿਰਪਾ ਤਾਰ। ਕਹਿੰਦੇ ਨੇ ਉਹਦੇ ਦਵਾਰ ਤੇ ਤੂੰ ਪੜਿਆ ਰਿਹਾ, ਮਤ ਨੀਵੀ ਸਮਝ, ਨਿਰਗੁਣ ਆਪਣੇ ਅੰਦਰ ਕੋਈ ਗੁਣ ਹੀ ਨਾ ਸਮਝ, ਮੇਲਾ ਕਬੂ। ਕਹਿੰਦੇ ਨੇ ਫਿਰ ਕਦੀ ਨਾ ਕਦੀ ਉਹ ਪਰਮਾਤਮਾ ਦੀ ਤਰਸ ਮਰੀ ਲਹਿਰ ਚੜੀ ਹੈ, ਦਿਆ ਦੀ ਮੇਰ ਤੇਰੇ ਉੱਪਰ ਅਵਸ਼ ਆਏਗੀ ਔਰ ਉਸ ਦੇ ਨਾਲ ਤੇਰਾ ਕਲਿਆਣ ਵੀ ਕਰ ਦੇਗੀ।
ਅਮਰੇ ਅਵਗੁਣ ਬਹੁਤ ਬਹੁਤ ਹੈ, ਬੇਬਾਰੀ ਬਾਰੀ ਹਰੇ ਗੁਣ ਤਿਨਾ,
ਮੇਰੇ ਅਵਗੁਣ ਬਹੁਤ ਬਹੁਤ ਹੈ, ਵੇ ਬਾਰ ਬਾਰ ਹਰ ਗਣਿਤ ਨਾ ਆਵੇ। ਕਹਿੰਦੇ ਨੇ ਮੇਰੇ ਵਿੱਚ ਇਤਨੇ ਅਵਗੁਣ ਨੇ ਕਿ ਮੈਂ ਉਹਨਾਂ ਦੀ ਗਿਣਤੀ ਨਹੀਂ ਤੈਨੂੰ ਦੱਸ ਸਕਦਾ, ਔਰ ਕਹਿੰਦੇ ਨੇ ਬਾਰ ਬਾਰ ਮੈਂ ਉਹਨਾਂ ਹੀ ਪਾਪਾਂ ਨੂੰ ਦੁਹਰਾਉਂਦਾ ਵਾਂ ਜਿਨ੍ਹਾਂ ਨੂੰ ਪਾਪਾਂ ਨੂੰ ਨਾ ਕਰਨ ਵਾਸਤੇ ਬਾਣੀ ਦੇ ਵਿੱਚ ਉਪਦੇਸ਼ ਦਿੱਤਾ ਜਾਂਦਾ। ਤੇ ਹੁਣ ਵਿਚਾਰ ਕਰਕੇ ਦੇਖ ਲਓ ਕਿ ਬਾਣੀ ਤਾਂ ਕਹਿੰਦੀ ਹੈ ਕਿ ਇਹ ਸਾਰੇ ਅਵਗੁਣ ਜਿਹੜੇ ਨੇ ਤਿਆਗ ਕਰਕੇ ਗੁਣ ਨੂੰ ਧਾਰਨ ਕਰੋ, ਔਰ ਅਸੀਂ ਇਹਨਾਂ ਅਵਗੁਣਾਂ ਨੂੰ ਛੱਡਦੇ ਨਹੀਂ ਤੇ ਜੀਵਾਤਮਾ ਦਾ ਕਲਿਆਣ ਕਿਸ ਤਰੀਕੇ ਦੇ ਨਾਲ ਹੋ ਸਕਦਾ? ਤੂੰ ਗੁਣਵੰਤਾ ਹਰ, ਤੂੰ ਗੁਣਵਾਨ ਹੈ ਹਰੀ, ਹਰ ਦਿਆਲ, ਹਰੀ ਦਿਆਲ ਸਰੂਪ ਹੈ, ਹਰ ਬਖਸ਼ ਲਏ ਆਪੇ, ਯਾਨੀ ਕਿ ਉਹ ਹਰੀ ਜਿਹੜਾ ਆਪ ਹੀ ਬਖਸ਼ਦਾ ਹੈ। ਕਦੋਂ? ਹਰ ਭਾਵੇ, ਜਦੋਂ ਉਸਨੂੰ ਮਤਲਬ ਪਾ ਜਾਏ, ਉਹਦੀ ਸੰਤੁਸ਼ਟੀ ਹੋ ਜਾਏ, ਪਰ ਜਦ ਤੱਕ ਉਹਦੀ ਸੰਤੁਸ਼ਟੀ ਨਹੀਂ ਹੁੰਦੀ ਤਦ ਤੱਕ ਉਹ ਇਹ ਜੀਵਾਤਮਾ ਨੂੰ ਬਖਸ਼ਦਾ ਨਹੀਂ ਹੈ, ਔਰ ਬਿਨਾਂ ਬਖਸ਼ੇ ਉਸਨੂੰ ਕਦੇ ਵੀ ਗੁਰੂ ਦੇ ਨਾਲ ਉਹਦੇ ਸ਼ਰਨ ਦੇ ਵਿੱਚ ਇਹ ਦੀਨਤਾ ਦਾ ਭਾਵ ਪੈਦਾ ਨਹੀਂ ਹੁੰਦਾ, ਔਰ ਇਸ ਭਾਵ ਦੇ ਬਿਨਾਂ ਜੀਵਾਤਮਾ ਨੂੰ ਉਹ ਰਸਤੇ ਦੀ ਪਾਲ ਨਹੀਂ ਮਿਲਦੀ, ਔਰ ਉਸਦੇ ਪਾਲ ਦੇ ਬਿਨਾਂ ਉਹ ਰਸਤੇ 'ਤੇ ਚੱਲ ਨਹੀਂ ਸਕਦਾ, ਔਰ ਚੱਲੇ ਬਿਨਾਂ
परमात्मा का कल्याण किस तरीके नाल हो सकता है। तो यानी कि दोनों बचना च की अर्थ है कि अपने आप नूं निर्गुण समझे और उस परमात्मा नूं गुणवान समझे और अपने पापा नूं गिनती करे कि मेरे अंदर रोज शाम नूं घर जदों असीं बैठते हैं संसार के कार व्यवहार की असीं गिनती करते हैं कितना लाभ कमाया कितनी हानि चुकी ते असीं हानि नूं दूर करन वास्ते लाभ बधाउन वास्ते कितना चिंतन करते हैं। उसी तरीके दे नाल परमात्मा प्रमाणित है। अगर परमात्मा नूं मिलन दा शौक रखते हैं तो सानू भी अपने घर दे विच बैठ करके शाम नूं फैसला करना चाहिए कि अज असी परमात्मा दे शौक दे मतलब कितनी क्रिया कीती है कितना ही ऐसा जड़ा है असी गुण नूं प्राप्त किया और कितने अवगुण नूं अवगुणा का त्याग करना है और गुण नूं धारण करना है यानी जड़ी गलती कर ली उस नूं बार बार दोहराना नहीं है ता ही जीव जड़ा है साफ और निर्मल हुंदा है परमात्मा की दया लैण दे काबिल बन पाता है।
अपना दिराखे गुर संगति उपदेश दियो हरे नाम चढ़ावे।
हम अपराधी राखे गुर संगति उपदेश दियो हर नाम छड़ावे। साढ़े वर्गे अपराधियां जदों असी परमात्मा का शोक पैदा करते हैं मिलन लई तड़फदे हैं राखे गुर गुरु की संगति रखते हैं। हुण गुरु की संगत की है? डेरिया के चक्कर लगाना संगत नहीं है। उपदेश दियो इस वक्त की है? गुरु नानक साहब आप उपदेश कर रहे हैं यानी कि यह जी वाणी आ रही है यह उपदेश दे रहे हैं जो हुक्म कर रहे हैं इस हुक्म के उपर चलन वाले नूं ही हर नाम छड़ावे। छड़ाएगी यह वाणी नहीं छड़ाएगा हरि दा नाम यानी कि मन बुद्धि और इंद्रिया तो पड़े जड़ चेतन आधार देने वाली ओ ताकत ओ बाणी अंतर ज्योत निरंतर बाणी साचे साहिब सूलि बलाई जिहड़ी निरंतर आ रही है ओही परमात्मा दे नाल जोड़ेगी और ये बाणी जिहड़ी है सिर्फ रस्ता दसेगी। पर इस वचन दे विच बड़ा कीमती अर्थ है यानी कि अगर असी शोक रखते हैं तो गुरु की संगत मिलती है तो गुरु की संगत की है उसके उपदेश नूं प्राप्त करना और जो उसका उपदेश मिल जाए सानू हुक्म मिल जाए उसनू अपनी निजी जिंदगी दे विच असी पूरा उतार करके उस हरि दे नाम नूं शब्द नूं प्राप्त करके पार उतरांगे। नहीं तो नानक लेखा एक गल होर हुमै चखना चाक गुरु नानक साहब कहंदे ना अगर एक गल ना ना बनी वो एक गल केड़ी है? आत्मा परमात्मा दे नाल ना मिली इस नाम दे नाल ना जुड़ी ते जितने मर्जी तू वड्डियां वड्डियां विधियां धारण करके बैठा खाक छाणन दे उमे की क्रिया है और उमे का मतलब है प्रतिफल। प्रतिफल का भाव है इस मुल्क दे भी दोबारा आ करके तैन भुगतान देना पड़ेगा यानी जीवात्मा जन्म और मरण के गेड़ दे विच रहेगी उसकी मुक्ति हो सकती नहीं। तो बड़ा कीमती वचन है अगर जिसने इस वचन नूं अच्छे तरीके दे नाल आत्मसात कर लिया और कभी भी डेरे मत गुरुद्वारा और डेर रूपी गुरुआं दे चक्कर च फसे गए नहीं यानी कि उपदेश चाहिए है रस्ता चाहिए है बस उसके बाद मेहनत करनी है उदम करना अपनी निजी जिंदगी दे उस दे विच अमली जामा पहनाने के बाद उस जीवात्मा नूं उस हरि दा नाम अगर जिंदे जी मिल जाता है अगर लफज से खास ध्यान रखना बिना उदे मिले कदी जीवात्मा की मुक्ति नहीं होएगी गल अगले जन्मा ते चली जाएगी यानी कि उत्तम जन्म मिल जाएगा पर आत्मा इस मुल्क दे आना अवश्य पेगा यानी सारी किरथिया व्यर्थ चली गई यानी कि चख मारन दे बराबर हो गया। अगले जन्म किसने देखे ने कल नाम है काल दा और अपार जुगा तो असी ये कल करदे आए हैं और ये कल आज तक किसी का आया ही नहीं।
उमरे कौन क्या काम मेरे सतगुरु जब गुरु बोले तब विषम हो जाई।
कहंदे ने सतगुर दे गुणा नूं मैं व्यक्त कर सकदा ही नहीं उहदा गुण की सी तुमरे गुण क्या कहा मेरे सतगुरा जब गुरु बोले तब विषम हो जाए। हुण गुरु बोले तो हैरानी हो जाए हुण देह रूपी सारे अर्थ जड़े कढे गए ने गुरुआं ने कढे ने कि जदों गुरु बोलदा है तो उसले इस बाणी दे मतलक उपदेश किया गया कि हैरानी होंदी है ते विचार करके देख लो इस हैरानी की गल नहीं है। मैं भी बड़ी देर तक इस चक्कर दे विच फसिया रहा कि इसका भाव की है। असल च इसका भाव जड़ा है इस शब्द नूं जड़ा मन बुद्धि और इंद्रिया तो परे है इसका भाव इहदे विच व्यक्त किया गया कि जड़ी जीव आत्मा हुण सतगुर का गुण की है उहदा शोक है पर आत्मा नूं परमात्मा दे नाल शब्द दे नाल जोड़ देना यानी कि जड़ी उस परमात्मा दे मिलन का शोक रखती है ते जदों इस शब्द दे नाल आत्मा जुड़ती है ते साध संगत जी सारा ये जड़ा अर्थ है इसका ये व्यक्त हो जाता यानी कि जदों ये आत्मा इस बाणी नूं आवाज नूं सुनती है उस दे विचों आ रहे प्रकाश नूं देखती है ते ये हैरानी का विषय है ऐसा हैरानगी का विषय है जड़ा ला बयान है یعنی کہ گر بولا تو وسل ہو جائے، یعنی کہ جدو یہ شبد روپی گرو یہ بانی جہد جوت آ رہی ہے پرگٹ ہوتی ہے، اس کا بولنا ہے، یعنی کہ یہ بولتی کس طرح آتما نو اپنے گھر لے جاتی ہے جتوں یہ شبد آ رہا ہے، تو یہی وہ گوڑا گیان ہے جڑا اس بانی دے وچ انتر جی دے رکھیا، پر ملتا کسے نو کسے اربا چو ورلے نو جس دے اوپر اس اکال پور گرو نانک صاحب دی دیا میر ہو جائے، اور کسی نو یہ ارتھ مل سکتے ہی نہیں، تو یہ بالکل سپشٹ ہو جاتا ہے کہ جیو کا کلیان کرن والی جڑی طاقت ہے وہ انتر دے وچ وہ بانی ہے جہد چو پرکاش آ رہا ہے، اور وہ تک پہنچن واسطے شوق کی لوڑ ہے، محنت کی لوڑ ہے، اس نو پیدا کران واسطے دے روپی گرو موجود ہے، اور اس دے گن نو گرو نانک صاحب کہندے نے گرو رام داس کی زبانی کہ اس نو میں ویکت کر ہی نہیں سکتا کیونکہ یہ اپار گن ہے، کیونکہ تو مینو اس اپار طاقت دے نال ملا دے
جیسے اپنا دی اور کوئی راکھے، جیسے ہم ستگر راکھ لیے چھڑائی،
ہم جیسے اپرادھی اپنے آپ نو نرنتر اپرادھی فیل کرنا پاپی فیل کرنا، اور کوئی راکھے کوئی راکھ سکتا ہے اس سنسار دے؟ گرو نانک صاحب نے سانو کال دی اگ دے دھوئے تو بھی بچا رکھیا، اپنی نجی زندگی نظر مار کے دیکھ لو اور چاروں پاسے سنسار کیڑی پیانک ایرشا اور کام دی کامنا دی آگ دے وچ جل رہا ہے، اور سانو کس طرح ہاتھ دے کر کے گرو نانک صاحب نے بچا رکھیا، تے تاں ہی جا کر کے اسی اس ستسنگ دا حصہ بنے ہاں، تے ستسنگ جی چاروں پاسے آگ لگی ہے اسی بھی اس دا حصہ ہی بن جاندے ہاں جدو اس بانی تو دور ہو جاندے ہاں، جیسے انہاں نے سانو رکھ رکھیا ساڈے ورگے اپرادھیاں نو کوئی اس جگت دے وچ رکھ سکدا ہی نہیں،
گر پتا تو ہے گر ماتا تو گر بندپ میرا سکھا سکھائی،
ہوں اس شبد گرو نو جڑا من بدھی اندریا تو پرے ہے یعنی آواز جی دے وچوں پرکاش آ رہا اسی نو گرو نانک صاحب کہندے نے کہ وہی میری ماں ہے، وہی میرا باپ ہے، وہی میرا متر ہے، وہی سکا ہے، یعنی وہی میرا سب کچھ ہے، اس دے علاوہ میرا اور کوئی بھی نہیں، تے ساتھ سنگت جی یہ بھاو وہی ویکت کر سکتا ہے جڑا اس شبد گرو دے نال مل جائے، شبد گرو نو ملے بنا کدی جیو دے اندر یہ بھاو پیدا ہو ہی نہیں سکتے، پر اسی انہاں بھاواں دی قدر کرنی ہے، اپنے اندر اسی بھی اس شبد گرو دا شوق پیدا کرنا ہے جس نو کہ پرماتما کیا گیا ہے، بنا او دا شوق اور بنا اس دے ملے کدی بھی اسی پار نہیں ہو سکتے، تے اس دا یہ مطلب نہیں ہے کہ ماں باپ بھن بھرا دے پرتی جو ساڈا فرض ہے اس تو اسی دور ہو جانا ہے، سنت جڑے نے او کدی بھی الٹا رستہ نہیں دیندے، یہ تے ساڈا بھگتان ہے پچھلے جنموں دا، تین حصے نشچت نے، انہاں دا بھگتان کیتے بنا یہ آتما مکت ہو ہی نہیں سکتی، اس طرح پھر اگلے جنموں جانا پے گا، کیا لابھ ہے، اس کر کے بڑے شوق دے نال بڑے سیمت ہو کر کے اپنے فرض دی ادا کرو صرف آمنے سامنے دی جدے نال ساڈا کی اٹوٹ سمبندھ ہے، اس دے علاوہ اس جگت دے وچوں اپنے آپ نو گزارے ماتر دی پروشٹی رکھن والی جیواتما ہی جڑی ہے، پرماتما دے شوق نو ویکت کر کے اس جگت چوں نکلن دا اپنی آتما دا کلیان کرن دے قابل بن سکتی ہے،
جو ہمرے بدھوں تے میرے ست گراں
کہندے نے اگر میں ایک گھڑی واسطے تینو نہ ملدا تے ساڈی کی حالت ہوندی، جو ہماری بد ہوتی میرے سات گرا، یہ میرے گرو ہن دے روپی گرو دے اگے فریاد کردے نے کہ تو سانو ہاتھ دے کر کے رکھ لیا کہ اگر میں اس جگت دے وچ ہی پھسیا رہ جاندا تے میری کیا حالت ہوندی، اور جڑی حالت میری پہلا سی وہ بھی تو جاندا ہے، اور جڑی میری ہوندی وہ بھی تو جاندا، تو اس دا کوٹ کوٹ شکر کردے ہاں،
رولتے پھرتے کوئی بات نہ پوچھتا گر ست گر سنگ کیرے ہم تاپی،
کہندے رہے اسی رولتے پھرتے سا کوئی ساڈی گل نہیں سی پوچھتا، گر ست گر سنگ کیرے ہم تاپے، گرو کون سی؟ اکال پورکھ پرماتما گرو سی، اس نے ست گرو دے نال میل کراتا، ہوں دونوں لفظ کٹھے آئے نے، ودوانا نے ایک ہی ارتھ دیتا، ودوانا نے سب تو وڈا انسٹے کیتا ہے کہ گرو ست گرو سب دا دے روپی گرو ارتھ کٹ کر کے مت اور دھرم چلا دیتے اور سانو بھی چکر دے وچ پھسا دیتا، ہوں گرو اکال پورکھ پرماتما ہے اور ست گرو لفظ جڑا ہے دے روپی گرو دے لیے آیا، تے گرو رام داس جی اس اکال پورکھ پرماتما دا شکر کرے، گر ست گر سنگ یعنی کہ گرو نے اس اکال پورکھ پرماتما نے دے روپی گرو دے نال سنگت دے کر کے اپدیش کا دے کر کے رستہ دس کر کے ہم کیڑیاں نو جڑا ہے تھاپ یعنی کہ جگہ دے دیتی، ਤੇ ਰੁਲਦੇ ਫਿਰਦੇ ਦਾ ਭਾਵ ਹੈ ਕਿ ਜੀਵਾਤਮਾ ਜਿਹੜੀ 84 ਲੱਖ ਪਿੰਜਰਿਆਂ ਦੇ ਵਿੱਚ ਰੁਲਦੀ ਫਿਰਦੀ ਸੀ, ਕੋਈ ਕਿਸੇ ਗੱਲ ਸੁਣਦਾ ਸੀ? ਵਿਚਾਰ ਕਰਕੇ ਦੇਖ ਲਓ, ਜਦੋਂ ਅਸੀਂ ਕੁੱਤੇ ਬਿੱਲੀਆਂ ਦੀ ਜੂਨਾਂ 'ਚ ਫਿਰਦੇ ਹਾਂ ਜਾਂ ਹੋਰ ਜਿਹੜੀਆਂ ਜੀਵਾਤਮਾ ਫਿਰ ਰਹੀਆਂ, ਕੋਈ ਪੁੱਛਣ ਵਾਲਾ ਹੈ? ਕਿਤਨੀਆਂ ਹੀ ਮੁਰਗੀਆਂ ਰੋਜ਼ ਕਤਲ ਕਰ ਦਿੱਤੀਆਂ ਜਾਂਦੀਆਂ, ਕਿਤਨੇ ਹੀ ਜਾਨਵਰਾਂ ਦੀ ਗਰਦਨ ਜਿਹੜੀ ਆਲੇ ਥੱਲੇ ਦੇ ਦਿੱਤੀ, ਕਿਆ ਉਹ ਚੀਖ ਪੁਕਾਰ ਨਹੀਂ ਕਰਦੇ? ਕਿਤਨਾ ਰੋਣਾ ਪਿੱਟਣਾ ਮੱਚਦਾ? ਕੋਈ ਐਸੀ ਅਦਾਲਤ ਹੈ ਜਿਹੜੀ ਉਹਨਾਂ ਦੀ ਸੁਣੇ? ਕੋਈ ਚੀਖ ਪੁਕਾਰ ਸੁਣ ਰਿਹਾ? ਕੋਈ ਨਹੀਂ ਸੁਣਦਾ। ਉੱਥੇ ਪਕੜ ਉਹ ਟੋਇਆ, ਕੂਕ ਪੁਕਾਰ ਕੋ ਨਾ ਸੁਣੇ। ਉਸੇ ਤਰ੍ਹਾਂ ਇਹ ਜੀਵਾਤਮਾ ਜਦੋਂ ਇਨਸਾਨ ਦੀ ਜੂਨ ਦੇ ਵਿੱਚ ਆ ਕਰਕੇ ਪਰਮਾਤਮਾ ਦਾ ਸ਼ੋਕ ਨਹੀਂ ਰੱਖਦੀ ਨਾ, ਪਰਮਾਤਮਾ ਨੂੰ ਮਿਲਣ ਲਈ ਕੋਸ਼ਿਸ਼ ਨਹੀਂ ਕਰਦੀ, ਇਸ ਲਈ ਵੀ ਕੂਕ ਪੁਕਾਰ ਨੂੰ ਕੋਈ ਨਹੀਂ ਸੁਣਦਾ। ਯਮ ਲੋਕਾਂ ਦੇ ਵਿੱਚ ਜਾ ਕਰਕੇ ਨਿਕਿਸ਼ਟ ਨਰਕਾਂ ਦੇ ਵਿੱਚ ਇਸ ਨੂੰ ਭੁਗਤਾਨ ਦੇਣਾ ਪੈਂਦਾ। ਉੱਥੇ ਕੂਕ ਪੁਕਾਰ ਨਾ ਸੁਣੋ, ਉੱਥੇ ਪਕੜ ਉਟੋਈਆ, ਬੜੀਆਂ ਮਾਰਾਂ ਪੈਂਦੀਆਂ। ਸਾਧ ਸੰਗਤ ਜੀ, ਲਾ ਬਿਆਨ ਅਸੀਂ ਇੱਥੇ ਬੈਠ ਕਰਕੇ ਵਿਅਕਤੀ ਨਹੀਂ ਕਰ ਸਕਦੇ। ਤੇ ਗੁਰੂ ਰਾਮਦਾਸ ਜੀ ਕਹਿੰਦੇ ਨੇ ਕਿ ਇਸ ਗੁਰੂ ਦੀ ਵਡਿਆਈ ਹੈ, ਤੇਰੀ ਦੇਹ ਰੂਪੀ ਗੁਰੂ ਦੀ ਕਿਸਮ ਮੈਨੂੰ ਉਸ ਗੁਰੂ ਪਰਮਾਤਮਾ ਅਕਾਲ ਪੁਰਖ ਨੇ ਦੇ ਨਾਲ ਜੋੜ ਕਰਕੇ ਮੈਂ ਜੀ ਕੀੜੇ ਨੂੰ, ਕਿਉਂਕਿ ਮੈਂ ਕੀੜੇ ਦੀ ਜੂਨ ਦੇ ਵਿੱਚ ਸਾਂ, ਕਿ ਮੈਨੂੰ ਵੀ ਥਾਪ ਦਿੱਤਾ, ਯਾਨੀ ਕਿ ਇਨਸਾਨ ਦੀ ਜੂਨ ਦੇ ਕਰਕੇ ਪਰਮਾਤਮਾ ਨਾਲ ਮਿਲਣ ਦੇ ਕਾਬਿਲ ਬਣਾ ਦਿੱਤਾ। ਕਿਤਨੀ ਉੱਤਮ ਬਾਣੀ ਹੈ, ਕਿਤਨੇ ਵਿਸਤ੍ਰਿਤ ਔਰ ਵਿਸ਼ਾਲ ਅਰਥ ਨੇ, ਔਰ ਕਿਤਨੇ ਹੀ ਦੇਹ ਰੂਪੀ ਗੁਰੂਆਂ ਦੇ ਚਲਾਏ ਗਏ ਮਤ ਔਰ ਧਰਮਾਂ ਨੇ ਸਾਨੂੰ ਫਸਾ ਦਿੱਤਾ।
ਤਨ ਤਨ ਗੁਰ ਨਾਨਕ ਜਨ ਕੇ ਜਿਤ ਮਿਲੇ ਚੂਕੇ ਸਭ ਸੋਗ ਸੰਤਾਪੀ।
ਤਨ ਤਨ ਗੁਰੂ ਨਾਨਕ ਜਨ ਕੇਰਾ। ਹੁਣ ਗੁਰੂ ਨਾਨਕ ਨੇ ਤੋ ਆਪਣੇ ਨੂੰ ਗੁਰੂ ਨਹੀਂ ਕਿਹਾ, ਨਾਨਕ ਉਪਦੇਸ਼ਕ ਹੈ, ਉਪਦੇਸ਼ਕ ਦੇ ਰੂਪ ਦੇ ਵਿੱਚ ਬਾਣੀ ਹੈ। ਤਨ ਕਰ ਰਹੇ ਨੇ ਕਿਸ ਦਾ? ਗੁਰੂ ਦਾ। ਗੁਰੂ ਕਿਹੜਾ? ਅਕਾਲ ਪੁਰਖ ਪਰਮਾਤਮਾ ਗੁਰੂ ਦਾ। ਫਿਰ ਸ਼ੁਕਰ ਗੁਜ਼ਾਰ ਕਰਦੇ ਨੇ ਕਿ ਤਨ ਤਨ ਗੁਰ ਨਾਨਕ ਜਨ ਕੇਰਾ। ਹੁਣ ਜਨ ਉਹਨਾਂ ਨੇ ਕਿਹਾ ਕਿ ਕਿਹੜੇ ਜਨ ਦੇ? ਉਹ ਧਨਵੰਤਾ ਦੇ ਲਾਇਕ ਹਨ ਇਸ ਮੁਲਕ ਦੇ ਵਿੱਚ। ਇੱਕ ਧਨਵੰਤਾ ਦੇ ਲਾਇਕ ਤੇ ਪਰਮਾਤਮਾ ਹੈ, ਪਰਮਾਤਮਾ ਦਾ ਸ਼ੋਕ ਪੈਦਾ ਕਰਨਾ। ਫਿਰ ਉਸ ਤੋਂ ਬਾਅਦ ਦੂਸਰਾ ਨੰਬਰ ਆਉਂਦਾ ਉਹ ਹਰੀ ਦਾ ਜਨ, ਜਿਸ ਦੇ ਅੰਦਰ ਸ਼ੋਕ ਹੈ, ਪ੍ਰਸੰਨਤਾ ਕੀਤੀ ਹੈ, ਉਸ ਜੀਵਾਤਮਾ ਨੂੰ ਜਿਹੜੀ ਪਰਮਾਤਮਾ ਨੂੰ ਮਿਲਣ ਚਾਹੁੰਦੀ ਹੈ ਉਹਦੇ ਨਾਲ ਮਿਲਾ ਦੇਵੇ। ਤੇ ਕਹਿੰਦੇ ਨੇ ਮੈਂ ਉਸਦਾ ਵੀ ਸ਼ੁਕਰ ਗੁਜ਼ਾਰ ਹਾਂ ਜਿਸ ਦੇ ਨਾਲ ਮਿਲਾ ਕਰਕੇ ਜਨ ਕੇਰਾ ਜਿੱਤ ਮਿਲੀਏ ਸਭ ਚੂਕੇ ਸੋਕ ਸੰਤਾਪੇ। ਯਾਨੀ ਕਿ ਜਿਤਨੇ ਵੀ ਸ਼ੋਕ ਔਰ ਸੰਤਾਪ ਸਨ, ਸੋ ਦੁੱਖ ਕਿਹੜੇ ਸਨ, ਦੁਵਿਧਾ ਕਿਹੜੀ ਸੀ, ਇਸ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਸੰਸਾਰ ਦੇ ਵਿੱਚ ਲਿਪਤ ਹੋਣ ਦੀ ਦੁਵਿਧਾ ਇਹ ਸਾਰੀ ਦੂਰ ਹੋ ਗਈ। ਜੋ ਜਨਮ ਮਰਨ ਦਾ ਜਿਹੜਾ ਸ਼ੋਕ ਸੀ ਇਸ ਜੀਵਾਤਮਾ ਦਾ, 84 ਲੱਖ ਜਾਮਿਆਂ ਦੀ ਕਦੀ ਉਮਰ ਤੁਸੀਂ ਕੱਢੀ ਹੈ? ਕਿਤਨੀ ਹੁੰਦੀ ਹੈ? 2 ਸਾਲ ਦੀ ਉਮਰ ਲਾਓ ਤੇ 1,68,00,000 ਸਾਲ ਜਿਹੜੇ ਨੇ ਇਸ ਮੁਲਕ ਦੇ ਵਿੱਚ ਅਸੀਂ ਮਰਾਂਗੇ, ਜੀਆਂਗੇ, ਤਾਂ ਜਾ ਕਰਕੇ ਇਸ ਜੀਵਾਤਮਾ ਨੂੰ ਇਹ ਛਣ ਵੰਗੁਰ ਜੀਵਨ, ਯਾਨੀ ਕਿ ਮਨੁੱਖ ਦੀ ਜੂਨ ਪ੍ਰਾਪਤ ਹੋਏਗੀ। ਔਰ ਇਹ ਛਣ ਵੰਗੁਰ ਜੀਵਨ ਲੈ ਕਰਕੇ ਅਸੀਂ ਕੁਰਬਾਨ ਕਿੱਥੇ ਕਰ ਰਹੇ ਹਾਂ? ਸੰਸਾਰ ਦੇ ਉੱਪਰ। ਔਰ ਸੰਸਾਰ ਦਾ ਸ਼ੋਕ ਰੱਖਣ ਵਾਲੀ ਜੀਵਾਤਮਾ ਦਾ ਕਲਿਆਣ ਹੋ ਹੀ ਨਹੀਂ ਸਕਦਾ। ਤੋ ਸਾਰੇ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਕਿਆ ਬਾਣੀ ਵਿਅਕਤ ਕੀਤੀ ਹੈ? ਪਿਛਲੇ ਸਾਧਸੰਗ ਦੇ ਵਿੱਚ ਹਰੀ ਦੇ ਜਨ ਨੂੰ, ਸ਼ੋਕ ਨੂੰ ਵਿਅਕਤ ਕੀਤਾ ਕਿ ਹਰੀ ਦਾ ਜਨ ਕੌਣ ਹੈ ਜਿਹੜਾ ਕਿ ਇਸ ਜਗਤ ਦੇ ਵਿੱਚ ਪਰਮਾਤਮਾ ਨੂੰ ਮਿਲ ਚੁੱਕਿਆ, ਉਹਦੀ ਪ੍ਰਸੰਨਤਾ ਕਿਹਦੇ ਵਿੱਚ ਹੈ, ਯਾਨੀ ਕਿ ਉਸ ਜੀਵਾਤਮਾ ਨੂੰ ਜਿਹੜੀ ਪਰਮਾਤਮਾ ਨੂੰ ਮਿਲਣ ਦਾ ਸ਼ੋਕ ਰੱਖਦੀ ਹੈ, ਪਰਮਾਤਮਾ ਦੇ ਨਾਲ ਮਿਲਾ ਦੇਵੇ। ਜਪੈ ਨਿਰਅਰਜਨ ਪ੍ਰੀਤ ਜਪੈ ਨਿਰੰਕਾਰਾ। ਇੱਕੋ ਹੀ ਪ੍ਰੀਤ ਹੈ ਉਸਦੀ, ਇੱਕੋ ਹੀ ਸ਼ੋਕ ਹੈ ਕਿ ਉਹ ਜੀਵਾਤਮਾ ਉਸ ਨਿਰੰਕਾਰ ਨੂੰ ਜਪਣ ਲੱਗ ਜਾਏ। ਤੇ ਅੱਜ ਦੇ ਸ਼ਬਦ ਦੇ ਵਿੱਚ ਗੁਰੂ ਨਾਨਕ ਸਾਹਿਬ ਨੇ ਇਸ ਨੂੰ ਵੀ ਸਪਸ਼ਟ ਕਰਤਾ ਕਿ ਉਹ ਜੀਵਾਤਮਾ ਜਿਹੜੀ ਆਪਣੇ ਅੰਦਰ ਨਿਰੰਤਰ ਪਾਪ ਨੂੰ ਮੁੱਖ ਰੱਖਦੀ ਹੈ, ਯਾਨੀ ਕਿ ਪਾਪ ਨੂੰ ਮੁੱਖ ਰੱਖਦਾ ਪਾਪ ਹੈ ਕਿ ਆਪਣੇ ਨੂੰ ਦੀਨ ਸਮਝੇ, ਪਾਪੀ ਅਪਰਾਧੀ ਸਮਝੇ, ਔਰ ਉਸ ਅਕਾਲ ਪੁਰਖ ਪਰਮਾਤਮਾ ਦੀ ਸ਼ਰਨ ਦੇ ਵਿੱਚ ਆ ਜਾਏ, ਉਸਦੇ ਦੁਆਰ ਤੇ ਪਈ ਰਵੇ, ਨਿਰੰਤਰ ਆਪਣੀ ਕਮੀਆਂ ਨੂੰ ਦੂਰ ਕਰੇ, ਉਸ ਨੂੰ ਗੁਣਵਾਨ ਸਮਝੇ, ਆਪਣੇ ਨੂੰ ਨਿਰਗੁਣ ਸਮਝੇ, ਤਾਂ ਹੀ ਜਾ ਕਰਕੇ ਇਹ ਜੀਵਾਤਮਾ ਉਸ ਹਰੀ ਦੇ ਜਨ ਕੋਲੋਂ ਦਇਆ ਨੂੰ ਪ੍ਰਾਪਤ ਕਰ ਕਰੇ, ਉਸ ਸੱਚੇ ਸ਼ਬਦ ਨੂੰ ਪ੍ਰਾਪਤ ਕਰ ਲੈਂਦੀ ਹੈ। ਫਿਰ ਸਾਡੇ ਵਰਗੇ ਅਪਰਾਧੀਆਂ ਨੂੰ, ਜਿਨ੍ਹਾਂ ਨੂੰ ਕੋਈ ਰੱਖ ਨਹੀਂ ਸਕਦਾ, ਗੁਰੂ ਨਾਨਕ ਸਾਹਿਬ ਆਪ ਹੱਥ ਦੇ ਕਰਕੇ ਰੱਖ ਲੈਂਦੇ ਨੇ, ਔਰ ਇਸ ਜੜ ਚੇਤਨ ਲੋਕ ਦੇ ਵਿੱਚੋਂ, ਇਸ ਪਾਪ ਸਾਗਰ ਚੋਂ ਸਦਾ ਲਈ ਇਹ ਦੁੱਖਾਂ ਚੋਂ ਮੁਕਤ ਕਰਾ ਦਿੰਦੇ ਨੇ। ਤੇ ਸਾਧ ਸੰਗਤ ਜੀ, ਅੱਜ ਦੀ ਬਾਣੀ 'ਚ ਗੁਰੂ ਨਾਨਕ ਸਾਹਿਬ ਨੇ ਸਾਰੇ ਭੇਦ ਪ੍ਰਗਟ ਕਰ ਦਿੱਤੇ ਨੇ ਕਿ ਆਤਮਾ ਦਾ ਕਲਿਆਣ ਤਾਂ ਹੀ ਹੋ ਸਕਦਾ ਜਦੋਂ ਉਹ ਪਰਮਾਤਮਾ ਨੂੰ ਮਿਲਣ ਦਾ ਸ਼ੋਕ ਰੱਖੇ, ਔਰ ਇਸ ਜਗਤ ਦੇ ਵਿੱਚ ਮਨੁੱਖੇ ਜਨਮ ਦੇ ਵਿੱਚ ਆ ਕਰਕੇ ਆਪਣੀ ਪ੍ਰਾਣ ਸ਼ਕਤੀ ਜਿਹੜੀ ਹੈ ਉਸ ਪਰਮਾਤਮਾ ਦੇ ਉੱਪਰ ਕੁਰਬਾਨ ਕਰ ਦੇ। ਸਿਰਫ ਗੁਜ਼ਾਰੇ ਮਾਤਰ ਦੀ ਪ੍ਰਵਿਸ਼ਟੀ ਦਾ ਹੁਕਮ ਹੈ ਇਸ ਸੰਸਾਰ ਦੇ ਵਿੱਚ ਲਿਪਤ ਹੋਣ ਵਾਸਤੇ। ਕਿਸੇ ਡੇਰੇ ਮਤ, ਗੁਰਦੁਆਰੇ, ਧਰਮ ਔਰ ਇਹਨਾਂ ਦੇ ਚੱਕਰ ਕੱਟਣ ਨਾਲ ਕਲਿਆਣ ਨਹੀਂ ਹੈ। ਰਸਤਾ ਲੈ ਕਰਕੇ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕੁਰਬਾਨ ਹੋ ਜਾਣਾ, ਪਰਮਾਤਮਾ ਦਾ ਸ਼ੋਕ ਰੱਖਦੇ ਹੋਏ ਸੱਤਵਾਦੀ, ਯਾਨੀ ਕਿ ਆਪਣੇ ਅੰਦਰ ਔਰ ਬਾਹਰ ਸੱਤ ਨੂੰ ਹਾਸਲ ਕਰ ਲੈਣਾ, ਸੱਤ ਦਾ ਰੂਪ ਹੋ ਜਾਣਾ। ਜਦੋਂ ਸੱਤ ਦੀ ਮਰਿਆਦਾ 'ਚ ਆ ਜਾਵਾਂਗੇ, ਸੱਤ ਪ੍ਰਗਟ ਹੋ ਜਾਏਗਾ, ਔਰ ਉਸ ਦੇ ਨਾਲ ਲੱਗ ਕਰਕੇ ਇਸ ਬਾਣੀ ਦੇ ਨਾਲ ਪ੍ਰਕਾਸ਼ ਦੇ ਵਿੱਚ ਰਸਤਾ ਦੇਖਦੀ ਹੋਈ ਇਹ ਆਤਮਾ ਉਸ ਆਵਾਜ਼ ਨੂੰ ਬਾਣੀ ਨੂੰ ਸੁਣਦੀ ਹੋਈ ਸੱਚਖੰਡ ਪਹੁੰਚ ਜਾਂਦੀ ਹੈ ਉਸ ਅਕਾਲ ਪੁਰਖ ਦੀ ਗੋਦ ਦੇ ਵਿੱਚ, ਔਰ ਅਕਾਲ ਪੁਰਖ ਪਰਮਾਤਮਾ ਆਪਣੀ ਤਾਕਤ ਦੇ ਕਰਕੇ ਉਸ ਨੂੰ ਇਸ ਕਾਬਿਲ ਬਣਾ ਦਿੰਦੇ ਨੇ ਕਿ ਉਹ ਸਿਰਜਣਾਤਮਕ ਸ਼ਕਤੀ ਦੇ ਨਾਲ ਮਿਲ ਕਰਕੇ ਸਦਾ ਲਈ ਇਹਨਾਂ ਮੁਲਕਾਂ ਚੋਂ ਰਹਿਤ ਹੋ ਜਾਂਦੀ ਹੈ, ਆਵਾਗਮਨ ਤੋਂ ਮੁਕਤ ਹੋ ਜਾਂਦੀ ਹੈ। ਇਹ ਆ ਗੁਰੂ ਨਾਨਕ ਸਾਹਿਬ ਦਾ ਰਸਤਾ, ਯਾਨੀ ਕਿ ਸੱਚੀ ਮੁਕਤੀ। ਬਾਕੀ ਸਾਰੀ ਮੁਕਤੀਆਂ ਝੂਠੀਆਂ ਨੇ, ਸਭ ਭਰਮ ਨੇ। ਇਹਨਾਂ ਭਰਮਾਂ ਚੋਂ ਕੱਢਣਾ ਹੀ ਇਸ ਬਾਣੀ ਦਾ ਇੱਕੋ ਹੀ ਭਾਵ ਹੈ, ਇੱਕੋ ਹੀ ਅਰਥ ਹੈ। ਕੋਈ ਮਾਈ ਦਾ ਪਿਆਰਾ ਇਸ ਪ੍ਰਕਿਰਿਆ ਦਾ ਕੁਛ ਹੋਰ ਅਰਥ ਕੱਢਦਾ, ਉਹ ਉਸਦੀ ਆਪਣੀ ਮਨਮਤ ਹੈ। ਗੁਰਮਤ ਦਾ ਉਹ ਕੱਢੇ ਗਏ ਅਰਥਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ। ਉਹ ਬੇਸ਼ੱਕ ਜਿਹੜੀ ਵੀ ਮਿਸਾਲਾਂ ਗੁਰੂ ਸਾਹਿਬ ਲੈਂਦੇ ਨੇ, ਬਾਣੀ ਉਚਾਰਨ ਕਰਦੇ ਨੇ, ਕਿਸੇ ਨਾ ਕਿਸੇ ਦੇਸ਼, ਜਾਤ, ਮਜ਼ਹਬ, ਕੌਮ ਦੇ ਨਾਲ ਸੰਬੰਧ ਰੱਖਦੀਆਂ, ਪਰ ਗੁਰੂ ਸਾਹਿਬਾਂ ਦਾ ਭਾਵ ਇੱਕੋ ਹੀ ਹੁੰਦਾ ਕਿ ਕਿਸੇ ਨੂੰ ਮਨ ਨੂੰ ਚੋਟ ਨਹੀਂ ਪਹੁੰਚਾਉਣਾ, ਸਿਰਫ ਆਤਮਾ ਨੂੰ ਜਗਾਉਣਾ, ਨਾ ਕਿਸੇ ਦੀ ਵਡਿਆਈ, ਨਾ ਕਿਸੇ ਦੀ ਨਿੰਦਿਆ, ਔਰ ਨਾ ਹੀ ਕੋਈ ਨਵਾਂ ਮਤ ਜਾਂ ਧਰਮ ਚਲਾਉਣ ਵਾਸਤੇ ਅਸੀਂ ਇੱਥੇ ਇਕੱਠੇ ਹੁੰਦੇ ਹਾਂ। ਅਤੇ ਸਾਡਾ ਫਰਜ਼ ਬਣਦਾ ਕਿ ਅਸੀਂ ਇਸ ਬਾਣੀ ਨੂੰ ਅਮਲੀ ਜਾਮਾ ਪਹਿਨਾ ਕਰਕੇ ਆਤਮਾ ਦੇ ਕਲਿਆਣ ਦੇ ਕਾਬਿਲ ਬਣ ਸਕੀਏ। ਸਾਧ ਸੰਗਤ ਜੀ, ਸਤਿਗੁਰੂ ਜੋ ਵੀ ਕਹਿੰਦੇ ਨੇ, ਹੁਕਮ ਕਰਦੇ ਨੇ ਆਤਮਾ ਦੇ ਕਲਿਆਣ ਵਾਸਤੇ, ਉਹ ਸਾਡਾ ਫਰਜ਼ ਹੈ ਕਿ ਇਸ ਰਸਤੇ ਦੇ ਉੱਪਰ ਚੱਲ ਜਾਈਏ। ਅਗਰ ਅਸੀਂ ਹੁਣ ਵੀ ਸੁੱਤੇ ਰਹੇ ਤਾਂ ਸਾਡਾ ਕਲਿਆਣ ਕਦੀ ਵੀ ਨਹੀਂ ਹੋਏ।